ਤੁਸੀਂ ਸੁਣ ਰਹੇ ਹੋ ਸ਼ਿਕਾਗੋ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਚੰਨ ਪਰਦੇਸੀ, ਮੇਰੇ ਵਤਨ ਨਾਲ ਮੇਰਾ ਰਿਸ਼ਤਾ।
ਕਹਿੰਦੀ ਨੇ ਕਿ ਜੇ ਬੀਤਿਆ ਹੋਇਆ ਕੱਲ ਅਗਰ ਵਰਤਮਾਨ ਦੇ ਉੱਤੇ ਨਕਾਰਾਤਮਕ ਪ੍ਰਭਾਵ ਪਾਉਣ ਲੱਗੇ ਤਾਂ ਬੀਤੇ ਹੋਏ ਕੱਲ ਨੂੰ ਜ਼ਹਿਰ ਸਮਝ ਕੇ ਤਿਆਗ ਦੇਣਾ ਚਾਹੀਦਾ। ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਬ ਦੇ ਨਾਲ ਕਹਿੰਦੇ ਹਾਂ ਅੱਜ ਦਾ ਵਰਜ਼ਨ। ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਚੰਨ ਪਰਦੇਸੀ ਔਰ ਮੈਂ ਸੰਦੀਪ ਕੌਰ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਉਹੀ ਸੋਹਣਾ ਜਿਹਾ ਪ੍ਰੋਗਰਾਮ ਨਾਮ ਹੈ ਜੀ ਜਿਸ ਦਾ ਰੰਗਲੇ ਬੋਲ ਸੁਣਦੇ ਹੋ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 10:30 ਭਾਰਤੀ ਸਮੇਂ ਮੁਤਾਬਕ ਔਰ ਸ਼ਿਕਾਗੋ ਸਮੇਂ ਦੁਪਹਿਰ 12 ਵਜੇ। ਸੋ ਬਣੀ ਰਹੀ ਤੁਹਾਡੇ ਸਭ ਦੇ ਨਾਲ ਇਹ ਸਾਂਝ ਔਰ ਇਸ ਲਈ ਹਰ ਹਫ਼ਤੇ ਅਸੀਂ ਹਾਜ਼ਰ ਹੋ ਜਾਂਦੇ ਹਾਂ। ਕਿਵੇਂ ਹੋ ਜੀ ਤੁਸੀਂ, ਕੀ ਕਰਦੇ ਸੀ? ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹੋਵੋਗੇ ਜੀ ਅੱਜ ਦੇ ਇਸ ਪ੍ਰੋਗਰਾਮ ਦਾ, ਤੇ ਮੈਨੂੰ ਆਸ ਹੈ ਕਿ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ, ਫਿੱਟ ਹੋਵੋਗੇ, ਮਸਤ ਹੋਵੋਗੇ ਔਰ ਸਵਸਥ ਹੋਵੋਗੇ। ਤੇ ਅੱਜ ਇਸ ਪ੍ਰੋਗਰਾਮ ਚ ਕੀ ਕੁਝ ਖਾਸ ਹੈ ਜੀ? ਅੱਜ ਕਾਫੀ ਕੁਝ ਖਾਸ ਹੈ ਜੀ ਇਸ ਪ੍ਰੋਗਰਾਮ ਚ। ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਤੁਸੀਂ ਇਸ ਪ੍ਰੋਗਰਾਮ ਚ ਕੀ ਕੁਝ ਅੱਜ ਸ਼ੇਅਰ ਕਰ ਸਕਦੇ ਹੋ। ਸ਼ੇਰੋ ਸ਼ਾਇਰੀ, ਕਵਿਤਾ, ਗਜ਼ਲ, ਨਜ਼ਮ, ਕੋਈ ਚੁਟਕਲਾ ਅਗਰ ਤੁਸੀਂ ਸੁਣਾਉਣਾ ਚਾਹੁੰਦੇ ਹੋ, ਮਿੰਨੀ ਕਹਾਣੀ ਤੁਸੀਂ ਸਾਂਝੀ ਕਰ ਸਕਦੇ ਹੋ, ਤੇ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਤੁਸੀਂ ਸੁਣ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਇਹ ਵੀ ਕਹਿੰਦੇ ਹੁੰਦੇ ਹਾਂ ਕਿ ਤੁਸੀਂ ਸਾਨੂੰ ਕੋਈ ਨਾ ਕੋਈ ਵਿਸ਼ਾ ਵੀ ਸੁਜੈਸਟ ਕਰਿਆ ਕਰੋ ਤਾਂ ਜੋ ਅਸੀਂ ਉਸ ਵਿਸ਼ੇ ਨੂੰ ਲੈ ਕੇ ਆਈਏ ਔਰ ਤਮਾਮ ਸੁਣਨ ਵਾਲੇ ਉਸ ਵਿਸ਼ੇ ਨਾਲ ਸਾਂਝ ਪਾ ਸਕਣ, ਆਪੋ ਆਪਣੇ ਵਿਚਾਰ ਸਾਂਝੇ ਕਰ ਸਕਣ। ਤੇ ਅੱਜ ਅਸੀਂ ਪਾਲ ਸ਼ਰਮਾ ਜੀ ਦੇ ਵੱਲੋਂ ਹੋਇਆ ਇੱਕ ਵਿਸ਼ਾ ਹੈ ਰੀਸ ਕਰਨਾ, ਸੋ ਉਸ ਨੂੰ ਚੁਣਿਆ ਹੈ ਤੇ ਉਹ ਅੱਜ ਇਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਜੀ ਸ਼ਾਮਿਲ ਕਰਾਂਗੇ। ਤੁਸੀਂ ਆਪਣੇ ਵਿਚਾਰ ਜਿਹੜੇ ਨੇ ਉਹ ਸ਼ੇਅਰ ਕਰਨੇ ਨੇ। ਜਿਵੇਂ ਆਪਾਂ ਵੇਖਦੇ ਹਾਂ ਕਿ ਸਾਡੀ ਜਿਹੜੀ ਜ਼ਿੰਦਗੀ ਹੈ ਦੋਸਤੋ, ਹਨਾ ਜੀ, ਇਸ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਜੀਂਦੇ ਹਾਂ ਤਾਂ ਸਭ ਦੀ ਇੱਕ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਥਿੰਕਿੰਗ ਹੈ ਉਹ ਆਪਾਂ ਵੇਖਦੇ ਹਾਂ ਕਿ ਡਿਫਰੈਂਟ ਡਿਫਰੈਂਟ ਥਿੰਕਿੰਗ ਹੁੰਦੀ ਹੈ। ਕੁਝ ਲੋਕ ਕੀ ਕਰਦੇ ਨੇ ਕਿ ਸਿਰਫ ਪਿਆਰ ਤੇ ਇਨਸਾਨੀਅਤ ਜਾਣਦੇ ਨੇ, ਕੁਝ ਲੋਕਾਂ ਦਾ ਸਿਰਫ ਇੰਨਾ ਹੁੰਦਾ ਕਿ ਉਹਨਾਂ ਨੂੰ ਕਿਸੇ ਚੀਜ਼ ਦੇ ਨਾਲ ਕੋਈ ਭੇਦਭਾਵ ਨਹੀਂ ਹੁੰਦੇ, ਪਰ ਕੁਝ ਲੋਕ ਜਿਹੜੇ ਨੇ ਉਹਨਾਂ ਦੀ ਜਿਹੜੀ ਮੈਂਟਲੀ ਜਿਹੜੀ ਇੱਕ ਥਿੰਕਿੰਗ ਹੁੰਦੀ ਆ ਕਿ ਉਹ ਸਿਰਫ ਤੇ ਸਿਰਫ ਨਫ਼ਰਤ ਹੀ ਕਰਦੇ ਰਹਿੰਦੇ ਨੇ, ਔਰ ਦੂਜੇ ਕੀ ਕਰਦੇ ਨੇ ਇਹੀ ਦੇਖਦੇ ਰਹਿੰਦੇ ਨੇ, ਅਸੀਂ ਕੀ ਕਰ ਰਹੇ ਹਾਂ ਇਹ ਬਹੁਤ ਘੱਟ ਲੋਕ ਦੇਖਦੇ ਨੇ। ਕਈ ਲੋਕ ਏਦਾਂ ਦੇ ਹੁੰਦੇ ਨੇ ਜੋ ਦੂਸਰੇ ਦੀਆਂ ਚੰਗਿਆਈਆਂ ਘੱਟ ਤੇ ਬੁਰਾਈਆਂ ਜਿਹੜੀਆਂ ਨੇ ਉਹਨਾਂ ਦੇ ਵੱਲ ਜ਼ਿਆਦਾ ਦੇਖਦੇ ਨੇ। ਅਕਸਰ ਤੁਸੀਂ ਟਰੱਕਾਂ ਦੇ ਪਿੱਛੇ ਨਾ ਲਿਖਿਆ ਦੇਖਿਆ ਹੋਏਗਾ ਕਿ ਸਾੜਨਾ ਰੀਸ ਕਰ। ਸੋ ਰੀਸ ਦਾ ਮਤਲਬ ਹੁੰਦਾ ਕਿ ਬਰਾਬਰੀ ਕਰਨਾ, ਔਰ ਰੀਸ ਕਰਨਾ ਕਿਹੜੇ ਕੰਮਾਂ ਦੀ ਜਿਹੜੀ ਰੀਸ ਹੈ ਸਾਨੂੰ ਕਰਨੀ ਚਾਹੀਦੀ ਹੈ, ਕਿਹੜੇ ਕੰਮਾਂ ਦੀ ਰੀਸ ਸਾਨੂੰ ਨਹੀਂ ਕਰਨੀ ਚਾਹੀਦੀ, ਤੇ ਕੀ ਲੱਗਦਾ ਕਿ ਕਿੱਦਾਂ ਦੂਸਰਿਆਂ ਦੀ ਖੁਸ਼ੀ ਨੂੰ ਆਪਣੀ ਖੁਸ਼ੀ ਅਸੀਂ ਸਮਝੀਏ, ਅਜਿਹਾ ਕੀ ਕਰੀਏ। ਸੋ ਇਸ ਵਿਸ਼ੇ ਤੇ ਤੁਸੀਂ ਸਾਂਝ ਪਾ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਉਹਦੇ ਲਈ ਫੇਸਬੁੱਕ ਪੇਜ ਹੈ ਜੀ RJ ਸੰਦੀਪ ਕੌਰ ਦੇ ਨਾਮ ਨਾਲ, ਉੱਥੇ ਸੁਨੇਹੇ ਭੇਜਣੇ ਨੇ ਤੇ ਨਾਲ ਹੀ ਨਾਲ ਕਾਲ ਵੀ ਕਰ ਸਕਦੇ ਹੋ 9463733309। ਇੰਡੀਆ ਦਾ ਸਟੂਡੀਓ ਨੰਬਰ ਤੇ ਬਾਕੀ ਦੇ ਨੰਬਰ ਵੀ ਨੋਟ ਕਰ ਲਓ ਜੀ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ। ਆਸਟ੍ਰੇਲੀਆ ਤੋਂ 6039-013-4449 ਤੇ। ਹਾਂਗਕਾਂਗ ਤੋਂ 8170-0136 ਤੇ। ਯੂਨਾਈਟਿਡ ਕਿੰਗਡਮ ਤੋਂ 02-32-87-2145 ਤੇ ਜਾਂ ਸਕਾਈਪ ਆਈ ਡੀ ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਹਾਂਜੀ ਦੋਸਤੋ, ਨੰਬਰ ਨੂੰ ਡਾਇਲ ਕਰ ਸਕਦੇ ਹੋ ਔਰ ਮੈਸੇਜ ਵੀ ਆਪਣੇ ਭੇਜ ਸਕਦੇ ਹੋ ਤੇ ਬਿਲਕੁਲ ਜੀ, ਅੱਜ ਖੁੱਲੀਆਂ ਗੱਲਾਂ ਵੀ ਨੇ, ਸ਼ੇਰੋ ਸ਼ਾਇਰੀ, ਕਵਿਤਾ, ਨਜ਼ਮ, ਛੋਟੀ ਕਹਾਣੀ ਜਾਂ ਕੋਈ ਗੱਲ ਤੁਸੀਂ ਸ਼ੇਅਰ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਰੀਸ ਕਰਨਾ ਵਿਸ਼ੇ ਤੇ ਵੀ ਗੱਲ ਕਰ ਸਕਦੇ ਹੋ ਕਿ ਰੀਸ ਕਰਨੀ ਚਾਹੀਦੀ ਹੈ ਤੇ ਕਿਹੜੇ ਕੰਮਾਂ ਚ ਕਰਨੀ ਚਾਹੀਦੀ, ਕਿਹੜੇ ਕੰਮਾਂ ਚ ਨਹੀਂ ਸਾਨੂੰ ਕਰਨੀ ਚਾਹੀਦੀ। ਤੇ ਵੇਖਦੇ ਜੀ, ਸਾਡੇ ਪਹਿਲੇ ਪਹਿਲੇ ਸਰੋਤੇ ਸਾਡੇ ਨਾਲ ਨੇ, ਆਓ ਜੀ ਵੈਲਕਮ ਕਰਦੇ ਹਾਂ, ਸਵਾਗਤ, ਸਤਿ ਸ਼੍ਰੀ ਅਕਾਲ।
ਮੈਡਮ
ਹਾਂਜੀ,
ਹੈਲੋ,
ਹਾਂਜੀ,
ਹੈਲੋ
ਜੀ, ਆਵਾਜ਼ ਆ ਰਹੀ ਹੈ ਤੁਹਾਡੀ ਔਨ ਏਅਰ?
ਹਾਂਜੀ ਹਾਂਜੀ ਮੈਡਮ, ਸਾਡੇ ਬ੍ਰਦਰਾਂ ਨਾਲ ਗੁਆਂਢੀ ਆ ਸੁਮਿਤ ਗਰਗ ਜੀ, ਉਹਨਾਂ ਦੇ ਘਰ ਲੜਕੀ ਨੇ ਜਨਮ ਲਿਆ 32 ਸਾਲ ਬਾਅਦ, ਉਹਨਾਂ ਦੇ ਘਰੇ ਬੇਟੀ ਆਈ ਆ, ਲਕਸ਼ਮੀ ਆਈ ਆ।
ਅੱਛਾ, ਚਲੋ ਬਹੁਤ ਵਧੀਆ ਜੀ, ਬਹੁਤ ਬਹੁਤ ਮੁਬਾਰਕਾਂ। ਪਹਿਲਾਂ ਤਾਂ ਤੁਸੀਂ ਜਿਵੇਂ ਦੱਸਿਆ, ਤੁਸੀਂ ਆਪਣਾ ਨਾਂ ਵੀ ਦੱਸੋ, ਕਿੱਥੋਂ ਗੱਲ ਕਰ ਰਹੇ ਹੋ ਇਹ ਵੀ ਦੱਸੋ ਜੀ।
ਮੈਂ ਰਜਿੰਦਰ ਬਾਂਸਲ ਬੋਲ ਰਿਹਾ ਜੀ, ਰਾਜੀਵ ਗਾਂਧੀ ਨਗਰ ਚੋਂ।
ਅੱਛਾ ਜੀ, ਬਠਿੰਡਾ ਤੋਂ ਗੱਲ ਕਰ ਰਹੇ ਹੋ?
ਬਠਿੰਡੇ ਤੋਂ, ਬਠਿੰਡੇ ਤੋਂ
ਜੀ। ਠੀਕ ਹੈ, ਤੇ ਬਹੁਤ ਵਧੀਆ ਜੀ, ਬੜੀ ਵਧੀਆ ਗੱਲ ਤੁਸੀਂ ਸੁਣਾਈ ਹੈ। ਸੋ ਲਕਸ਼ਮੀ ਆਈ ਹੈ ਘਰੇ,
ਉਹਨਾਂ ਨੇ ਉਹਦੇ ਖੁਸ਼ੀ ਦੇ ਵਿੱਚ ਨਿੰਮ ਬੰਨਿਆ ਗਿਆ, ਢੋਲ ਧਮੱਕਾ ਹੋਇਆ, ਕੱਲ ਨੂੰ ਮਹੰਤ ਜੀ ਵੀ ਆ ਰਹੇ ਆ ਨੱਚਣ ਵਾਸਤੇ।
ਅੱਛਾ ਜੀ,
ਇੱਕ ਨਵੀਂ ਪਹਿਲ, ਇੱਕ ਨਵੀਂ ਪੇਸ਼ਕਸ਼, ਸਾਡੇ ਭਰਾ ਨੇ ਛੋਟੇ ਨੇ, ਕੁੜੀਆਂ ਕਿਸੇ ਵੀ ਖੇਤਰ ਦੇ ਵਿੱਚ ਘੱਟ ਨਹੀਂ
ਜੀ,
ਤੇ ਕੁੜੀਆਂ ਦੇ ਤੇ ਲੜਕੀਆਂ ਦੇ ਜਨਮ ਨੂੰ ਇਸ ਤਰ੍ਹਾਂ ਮਨਾਓ ਸਾਰੇ ਜਣੇ, ਤਾਂ ਕਿ ਆਪਣੇ ਜਿਹੜੀ ਵਿੱਚ ਸਮਾਜ ਦੇ ਵਿੱਚ ਫੈਲੀ ਹੋਈ ਸੀ ਦੁੱਖ ਦੇ ਵਿੱਚ, ਜਿਹੜੇ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ, ਉਹਨਾਂ ਲੋਕਾਂ ਨੂੰ ਵੀ ਥੋੜੀ ਜਿਹੀ ਨਸੀਹਤ ਆਊਗੀ ਇਹਨਾਂ ਗੱਲਾਂ ਨਾਲ
ਜੀ।
ਤੇ ਇੱਕ ਕੁਲਦੀਪ ਮਾਣਕ ਜੀ ਦਾ ਹੋਇਆ ਕਿ ਜੇ ਧੀ ਜੰਮ ਪਈ, ਉਹ ਸੁਣਾ ਦੋ ਜੀ, ਮਨ ਬਹੁਤ ਖੁਸ਼ ਆ, ਸਾਰੀ ਕਲੋਨੀ ਇਕੱਠੀ ਹੋਈ ਬੈਠੀ ਆ
ਜੀ। ਥੈਂਕ ਯੂ ਤੁਹਾਡਾ, ਜ਼ਰੂਰ ਸੁਣਾਵਾਂਗੇ ਜੀ ਗੀਤ ਮਾਣਕ ਸਾਹਿਬ ਦੀ ਆਵਾਜ਼ ਚ, ਤੇ ਬਹੁਤ ਸ਼ੁਕਰੀਆ ਜੀ, ਤੇ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ, ਤੇ ਬਹੁਤ ਸ਼ੁਕਰੀਆ ਜੀ ਸਾਂਝ ਪਾਉਣ ਦੇ ਲਈ। ਸੋ ਬਿਲਕੁਲ ਜੀ, ਧੀ ਦਾ ਘਰ ਦੇ ਵਿੱਚ ਆਉਣਾ, ਰੌਣਕ ਲਿਆਉਣਾ, ਸੋ ਆਪਣੇ ਆਪ ਦੇ ਵਿੱਚ ਬੜੀ ਵਧੀਆ ਗੱਲ ਹੈ, ਤੇ ਕਹਿੰਦੇ ਧੀਆਂ ਕਿਸੇ ਨਾਲੋਂ ਘੱਟ ਨਹੀਂ ਹੈਗੀਆਂ, ਸੋ ਇਹ ਗੱਲ ਵਾਕਈ ਖੁਸ਼ੀ ਵਾਲੀ ਤਾਂ ਹੈ ਹੀ। ਕਾਫੀ ਸਾਰੀਆਂ ਸਾਡੇ ਕਹਿ ਲੋ ਸਮਾਜ ਦੇ ਵਿਚ ਅਜਿਹੀਆਂ ਕੁੜੀਆਂ ਨੇ ਜੀ, ਜਿਨ੍ਹਾਂ ਨੇ ਬੜੀਆਂ ਮੱਲਾਂ ਮਾਰੀਆਂ ਨੇ, ਤਾਂ ਇੱਥੇ ਮੈਂ ਇਹ ਖਾਸ ਤੌਰ ਤੇ ਜ਼ਿਕਰ ਤੁਹਾਡੇ ਨਾਲ ਕਰਨਾ ਚਾਹਾਂਗੀ। ਅੱਜ ਦਾ ਦਿਨ ਇੱਕ ਲੇਡੀ ਲਈ ਬੜਾ ਖਾਸ ਹੈ ਜੀ, ਔਰ ਉਸ ਲੇਡੀ ਦੇ ਨਾਲ ਜੁੜੇ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਨੇ ਜਾਂ ਕਹਿ ਸਕਦੇ ਹਾਂ ਕਿ ਜਿਹੜੇ ਉਹਨਾਂ ਦੇ ਚਾਹੁਣ ਵਾਲੇ ਨੇ, ਉਹਨਾਂ ਦੇ ਲਈ ਬੜਾ ਖਾਸ ਹੈ ਜੀ। ਸਾਹਿਤ ਦੀ ਦੁਨੀਆਂ ਦਾ ਇੱਕ ਏਦਾਂ ਦਾ ਨਾਮ ਜਿਸ ਨੂੰ ਸ਼ਾਇਦ ਹੀ ਕੋਈ ਸੋਚ ਸਕਦਾ ਹੈ ਕਿ ਵੀ ਇਹ ਬੰਦਾ ਜਿਹੜਾ ਅਣਜਾਣ ਹੈ ਉਸ ਇਨਸਾਨ ਤੋਂ, ਆਪਣੀ ਜ਼ਿੰਦਗੀ ਨੂੰ ਆਪਣੀ ਸ਼ਰਤਾਂ ਦੇ ਉੱਤੇ ਜੀਣ ਵਾਲੀ ਅੰਮ੍ਰਿਤਾ ਪ੍ਰੀਤਮ। ਹਾਂਜੀ, ਅੱਜ ਉਹਨਾਂ ਦਾ ਜਨਮ ਦਿਵਸ ਹੈ। ਪੰਜਾਬੀ ਔਰ ਹਿੰਦੀ ਸਾਹਿਤ ਦੇ ਉਹ ਲੇਖਿਕਾ ਰਹੇ ਨੇ ਜਿਨ੍ਹਾਂ ਨੇ ਪ੍ਰੇਮ, ਦਰਦ, ਜੀਵਨ ਦੀ ਜਿਹੜੀ ਵਾਸਤਵਿਕਤਾ ਹੈ, ਏਦਾਂ ਦੇ ਮੁੱਦਿਆਂ ਨੂੰ ਉਹਨਾਂ ਨੇ ਆਪਣੇ ਜਾਦੂਈ ਸ਼ਬਦਾਂ ਦੇ ਨਾਲ ਸਪਸ਼ਟ ਕੀਤਾ। ਭਾਰਤ ਪਾਕਿਸਤਾਨ ਦੇ ਵਿੱਚ ਬਟਵਾਰੇ ਤੋਂ ਬਾਅਦ ਦੋਨੋਂ ਪਾਸੇ ਮਹਿਲਾਵਾਂ ਦੇ ਉੱਤੇ ਜੋ ਬੀਤੀਆਂ, ਉਹਨਾਂ ਨੂੰ ਅੰਮ੍ਰਿਤਾ ਨੇ ਜੋ ਸ਼ਬਦ ਦਿੱਤੇ, ਜੋ ਗੀਤ ਲਿਖਿਆ, ਅੱਜ ਆਖਾਂ ਵਾਰਿਸ ਸ਼ਾਹ ਨੂੰ, ਜੋ ਭਾਰਤ ਔਰ ਪਾਕਿਸਤਾਨ ਦੋਨੋਂ ਦੇਸ਼ਾਂ ਦੀਆਂ ਮਹਿਲਾਵਾਂ ਦੀ ਜਿਹੜੀ ਪੀੜ ਹੈ ਉਸ ਨੂੰ ਬਿਆਨ ਕਰਦਾ। ਔਰ ਅੰਮ੍ਰਿਤਾ ਪ੍ਰੀਤਮ ਹੁਣਾਂ ਦਾ ਜਿਹੜਾ ਜਨਮ ਹੈ 31 ਅਗਸਤ 1919 ਨੂੰ ਪੰਜਾਬ ਦੇ ਗੁਜਰਾਂਵਾਲਾ ਦੇ ਵਿੱਚ ਹੋਇਆ ਸੀ, ਤੇ ਮਹਿਜ 11 ਸਾਲਾਂ ਦੇ ਸੀਗੇ ਜਦੋਂ ਉਹਨਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ, ਉਹਨਾਂ ਦਾ ਬਚਪਨ ਲਾਹੌਰ ਦੇ ਵਿੱਚ ਗੁਜ਼ਰਿਆ। ਔਰ ਮੇਰੇ ਖਿਆਲ ਨਾਲ ਉਹਨਾਂ ਬਾਰੇ ਅੱਜ ਦੇ ਦਿਨ ਜਾਣਨਾ ਬੜਾ ਦਿਲਚਸਪ ਰਹੇਗਾ ਕਿ ਉਹਨਾਂ ਨੇ ਕੀ ਕੀਤਾ। ਹਿੰਦੀ ਔਰ ਪੰਜਾਬੀ ਦੇ ਵਿੱਚ ਲਗਭਗ 100 ਕਿਤਾਬਾਂ ਉਹਨਾਂ ਨੇ ਲਿਖੀਆਂ, ਉਹਨਾਂ ਨੇ ਕਵਿਤਾਵਾਂ ਵੀ ਲਿਖੀਆਂ, ਗੀਤ ਕਹਾਣੀਆਂ ਵੀ ਲਿਖੀਆਂ, ਔਰ ਆਪਣੀ ਜਿਹੜੀ ਉਹਨਾਂ ਨੇ ਪੜ੍ਹਾਈ ਕੀਤੀ ਸੀਗੀ ਉਹ ਲਾਹੌਰ ਤੋਂ ਹੀ ਕੀਤੀ ਸੀਗੀ। ਉਹਨਾਂ ਦੇ ਪਿਤਾ ਇੱਕ ਸਕੂਲ ਟੀਚਰ ਸਨ ਔਰ ਕਵੀ ਸੀਗੇ। ਉਹਨਾਂ ਦੇ ਪਿਤਾ ਸਿੱਖ ਧਰਮ ਦੇ ਪ੍ਰਚਾਰਕ ਵੀ ਸਨ ਔਰ ਉੱਥੇ ਉਹਨਾਂ ਦੀ ਜਿਹੜੀ ਕਲਮ ਦਾ ਇਹ ਕਮਾਲ ਸੀਗਾ ਕਿ ਮਹਿਜ 16 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਇੱਕ ਲਿਖਾਈ ਸੀਗੀ ਉਹ ਪ੍ਰਕਾਸ਼ਿਤ ਹੋ ਗਈ ਸੀ। ਉਹਨਾਂ ਦਾ ਪਹਿਲਾ ਜਿਹੜਾ ਸੰਕਲਨ ਸੀ 1936 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਔਰ ਇਹਦਾ ਨਾਮ ਸੀਗਾ ਅੰਮ੍ਰਿਤ ਲਹਿਰਾ। 1940 ਦੇ ਦਸ਼ਕ ਦੇ ਵਿੱਚ ਉਹ ਸਮਾਜਿਕ ਕੰਮਾਂ ਦੇ ਵਿੱਚ ਭਾਗ ਲੈਣ ਲੱਗ ਪਏ ਸੀਗੇ ਤੇ ਇਸੇ ਦੌਰਾਨ ਉਹਨਾਂ ਨੇ ਲਾਹੌਰ ਦੇ ਰੇਡੀਓ ਸਟੇਸ਼ਨ ਦੇ ਉੱਤੇ ਵੀ ਕੰਮ ਕੀਤਾ ਸੀ ਔਰ ਇਸੇ ਦਸ਼ਕ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਵੀ ਲਿਖੀਆਂ। ਸਾਲ 1944 ਦੇ ਵਿੱਚ ਜਦ ਪਹਿਲੀ ਵਾਰ ਅਮ੍ਰਿਤਾ ਸਾਹਿਰ ਲੁਧਿਆਣਵੀ ਉਹਨਾਂ ਨੂੰ ਮਿਲੇ ਸੀਗੇ ਤਾਂ ਉਹ ਉਹਨਾਂ ਦੇ ਵੱਲ ਬਹੁਤ ਆਕਰਸ਼ਿਤ ਹੋ ਗਏ ਸੀਗੇ ਔਰ ਦਿੱਲੀ ਦੇ ਪ੍ਰੀਤ ਨਗਰ ਦੇ ਵਿੱਚ ਇੱਕ ਮੁਸ਼ਾਇਰੇ ਦੇ ਦੌਰਾਨ ਜਦੋਂ ਉਹਨਾਂ ਨੂੰ ਮਿਲੇ ਤਾਂ ਉਹ ਉਹਨਾਂ ਦੇ ਕਾਇਲ ਹੋ ਚੁੱਕੇ ਸੀਗੇ। ਸੋ ਥੋੜੀ ਦੇਰ ਬਾਅਦ ਜਦੋਂ ਉਹ ਇੱਕ ਇਕੱਲਾਪਨ ਜਿਹਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਇਆ ਤਾਂ ਫਿਰ ਉਹ ਜਦ ਖਤਮ ਹੋਇਆ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਮਰੋਜ਼ ਆਏ ਔਰ ਉਹਨਾਂ ਨੇ ਆਪਣੀ ਕਿਤਾਬ ਦੇ ਕਵਰ ਡਿਜ਼ਾਈਨ ਦੀ ਤਲਾਸ਼ ਦੇ ਦੌਰਾਨ ਉਹਨਾਂ ਨੂੰ ਮਿਲੇ ਸਨ ਔਰ ਅੰਮ੍ਰਿਤਾ ਨੂੰ ਉਹਨਾਂ ਦੇ ਅਤੀਤ ਦੇ ਨਾਲ ਉਹਨਾਂ ਨੇ ਅਪਣਾਇਆ ਔਰ ਅੰਮ੍ਰਿਤਾ ਨੇ ਆਪਣੀ ਜ਼ਿੰਦਗੀ ਦੇ ਆਖਰੀ ਜਿਹੜੇ 40 ਸਾਲ ਸੀਗੇ ਉਹ ਕਲਾਕਾਰ ਤੇ ਲੇਖਕ ਅਮਿਰੋਜ਼ ਦੇ ਨਾਲ ਉਹਨਾਂ ਨੇ ਬਿਤਾਏ ਸੀਗੇ। ਇੱਕ ਲੰਬੀ ਬਿਮਾਰੀ ਤੋਂ ਬਾਅਦ 31 ਅਕਤੂਬਰ 2005 ਦੇ ਵਿੱਚ ਉਹਨਾਂ ਦੀ ਕਲਮ ਸ਼ਾਂਤ ਹੋ ਗਈ ਸੀਗੀ। ਉਹਨਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਆਪਣੇ ਬਿਹਤਰੀਨ ਲੇਖਨ ਦੇ ਲਈ ਉਹ ਉਹਨਾਂ ਦਾ ਜਿਹੜਾ ਨਾਮ ਹੈਗਾ ਉਹ ਬਹੁਤ ਵੱਡਾ ਹੈ ਔਰ ਬਹੁਤ ਸਾਰੇ ਅਵਾਰਡਸ ਉਹਨਾਂ ਨੂੰ ਮਿਲੇ। ਦਸਦੀਏ ਅਕਾਦਮੀ ਅਵਾਰਡ ਉਹਨਾਂ ਨੂੰ ਮਿਲਿਆ 1982 ਦੇ ਵਿੱਚ ਕਾਗਜ਼ ਤੇ ਕੈਨਵਸ ਰਚਨਾ ਦੇ ਲਈ ਉਹਨਾਂ ਨੂੰ ਭਾਰਤੀ ਗਿਆਨਪੀਠ ਪੁਰਸਕਾਰ ਦੇ ਨਾਲ ਨਿਵਾਜਿਆ ਗਿਆ ਸੀ। ਸਾਲ 2004 ਦੇ ਵਿੱਚ ਸਾਲ 2004 ਦੇ ਵਿੱਚ ਉਹਨਾਂ ਨੂੰ ਪਦਮ ਵਿਭੂਸ਼ਣ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਤੇ ਅੰਮ੍ਰਿਤਾ ਪ੍ਰੀਤਮ ਨੇ ਨਾਰੀਵਾਦ ਦੇ ਸਮੇਤ ਹਰ ਸਮਾਜਿਕ ਮੁੱਦੇ ਨੂੰ ਆਪਣੀ ਕਲਮ ਦੇ ਨਾਲ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਆਪਣੇ ਪਿਆਰ ਔਰ ਜਜ਼ਬਾਤਾਂ ਨੂੰ ਕਦੇ ਵੀ ਨਹੀਂ ਛਿਪਾਇਆ। ਉਹ ਇੱਕ ਨਿਰਪੱਖ ਨਿਰਭਉ ਤੇ ਸਵਤੰਤਰ ਲੇਖਨ ਕਰਦੀ ਰਹੀ ਹੈ ਔਰ ਉਹਨਾਂ ਦੇ ਸਾਹਿਤ ਵਿੱਚ ਕੀਤੇ ਗਏ ਜਿਹੜੇ ਯੋਗਦਾਨ ਹੈ ਉਸ ਨੂੰ ਦੁਨੀਆ ਕਦੇ ਵੀ ਨਹੀਂ ਭੁਲਾ ਸਕਦੀ। ਜਦ ਤੱਕ ਉਹਨਾਂ ਦੇ ਸ਼ਬਦ ਨੇ ਤਦ ਤੱਕ ਉਹ ਲੋਕਾਂ ਦੇ ਵਿੱਚ ਇੱਕ ਵਿਚਾਰ ਬਣ ਕੇ ਜਿੰਦਾ ਰਹਿਣਗੇ। ਸੋ ਅੰਮ੍ਰਿਤਾ ਪ੍ਰੀਤਮ ਹੁਣਾਂ ਦੀ ਉੱਤੇ ਹੀ ਬਣੀ ਇੱਕ ਫਿਲਮ ਹੈ ਜੀ ਪਿੰਜਰ। ਪਿੰਜਰ ਦੇ ਵਿੱਚੋਂ ਇੱਕ ਗੀਤ ਹੈ ਮਾਰੂ ਡਾਰੀ, ਬੜੇ ਖੂਬਸੂਰਤ ਗੀਤ ਹੈ। ਆਓ ਪਹਿਲਾਂ ਇਹ ਸੁਣਦੇ ਹਾਂ ਫਿਰ ਚੱਲਦੇ ਹਾਂ ਜੀ ਅੱਗੇ ਨੂੰ ਪ੍ਰੋਗਰਾਮ 'ਚ। ਬੜਾ ਪਿਆਰਾ ਜਿਹਾ ਗੀਤ ਤੁਸੀਂ ਸੁਣ ਰਹੇ ਹੋ ਇਸ ਵਕਤ ਔਰ ਸਾਡੇ ਅਗਲੇ ਕਾਲਰ ਵੀ ਸਾਡੇ ਨਾਲ ਨੀਚੇ ਆਓ ਸਨ ਪਾਈਏ ਸਵਾਗਤ ਸਤਿ ਸ਼੍ਰੀ ਅਕਾਲ
ਹੈਲੋ ਸੰਦੀਪ ਮੈਮ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਜਗ੍ਹਾ ਦਾ ਨਾਮ ਵੀ
ਜੀ ਬਿੰਦਰ ਗਹਿਲੋਤ ਪਿੰਡ ਵੀਰਾਬੱਦੀ ਫਤਿਹਵਰ ਹਰਿਆਣਾ ਤੋਂ ਗੱਲ ਕਰ ਰਹੇ ਜੀ
ਹਾਂਜੀ ਕੀ ਹਾਲ ਨੇ ਜੀ
ਬਹੁਤ ਵਧੀਆ ਤੁਸੀਂ ਸੁਣਾਓ ਜੀ ਠੀਕ ਹੋ
ਜੀ ਬਿਲਕੁਲ ਠੀਕ ਔਰ ਕੀ ਸ਼ੇਅਰ ਕਰਨ ਵਾਲੇ ਹੋ ਫਿਰ ਅੱਜ
ਸਾਰਿਆਂ ਤੋਂ ਪਹਿਲਾਂ ਮੈਂ ਕੋਈ ਗੱਲ ਕਰਨ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਔਰ ਚੰਨ ਪ੍ਰਦੇਸ਼ ਦੀ ਪੂਰੀ ਟੀਮ ਨੂੰ ਅੱਜ ਡਾਕਟਰ ਸਤਿੰਦਰ ਸਰਤਾਜ ਜੀ ਦਾ ਬਰਥਡੇ ਆ ਉਹਨਾਂ ਨੂੰ ਹੈਪੀ ਬਰਥਡੇ ਮੇਰੇ ਵੱਲੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਵੀ ਔਰ ਜਿੰਨੇ ਵੀ ਉਹਨਾਂ ਚਾਹੁਣ ਵਾਲੇ ਆ
ਜੀ ਬਿਲਕੁਲ ਬੜੀ ਜ਼ਬਰਦਸਤ ਕਮਾਲ ਦੇ ਉਹ ਸਿੰਗਰ ਨੇ ਔਰ ਸਿੰਗਰ ਹੀ ਨਹੀਂ ਬਲਕਿ ਡਾਕਟਰ ਨੇ ਬੜਾ ਸੋਹਣਾ ਉਹਨਾਂ ਦਾ ਮਤਲਬ ਕਲਮ ਇੰਨੀ ਪਿਆਰੀ ਹੈ ਉਹਨਾਂ ਦੀ ਕਿ ਹਰ ਇੱਕ ਗੀਤ ਉਹਨਾਂ ਦਾ ਬਹੁਤ ਪਿਆਰਾ ਹੈ ਸੋ
ਸਾਡੇ ਵੱਲੋਂ ਮੈਂ ਸਿੰਗਰ ਬਹੁਤ ਨੇ ਪਰ ਜਿੰਨੇ ਵੀ ਗੀਤ ਨੇ ਸਾਰੇ ਸਿੰਪਲ ਸਾਦੇ ਗੀਤ ਆਏ ਨੇ ਪਰਿਵਾਰ ਚ ਬਹਿ ਕੇ ਸੁਣਨ ਵਾਲੇ
ਜੀ ਬਿਲਕੁਲ ਅੱਛਾ ਤੁਸੀਂ ਕੀ ਸ਼ੇਅਰ ਕਰਨ ਵਾਲੇ ਹੋ
ਮੈਂ ਸ਼ੇਰੋ ਸ਼ੇਰੀ ਸੁਣਾਉਣ ਲੱਗਿਆ ਤੁਹਾਨੂੰ
ਅੱਛਾ ਜੀ ਆਉਣ ਦਿਓ ਫਿਰ
ਜਦ ਲੇਖਾਂ ਵਿੱਚ ਲਿਖੇ ਨੇ ਧਰੋ ਗਮ ਮੇਰੇ ਜਦ ਕਰਮਾਂ ਵਿੱਚ ਲਿਖੇ ਨੇ ਧਰੋ ਗਮ ਮੇਰੇ ਤਾਂ ਕਿਸੇ ਨੂੰ ਕੀ ਆਖਾਂ ਅੱਜ ਤਾਂ ਸਾਥੀ ਵੀ ਛੱਡ ਗਏ ਨੇ ਸਾਥ ਮੇਰਾ ਗਹਿਰਾਂ ਨੂੰ ਕੀ ਆਖਾਂ ਤੁਰ ਜਾਣ ਜੋ ਇੱਕ ਵਾਰ ਨਹੀਂ ਕਦੇ ਬਣਦੇ ਆਪਣੇ ਤੁਰ ਜਾਣ ਜੋ ਇੱਕ ਵਾਰ ਨਹੀਂ ਕਦੇ ਬਣਦੇ ਆਪਣੇ ਬਿੰਦਰ ਕੱਢਦੇ ਉਸਨੂੰ ਦਿਲ ਚੋਂ ਐਵੇਂ ਨਾ ਮਾਰ ਖਾਕਾਂ ਬਿੰਦਰ ਕੱਢਦੇ ਉਸਨੂੰ ਦਿਲ ਚੋਂ ਐਵੇਂ ਨਾ ਮਾਰ ਖਾਕਾਂ ਜਿਸ ਯਾਰ ਤੇ ਯਾਰ ਹਜ਼ਾਰ ਹੋਵਣ ਉਸ ਯਾਰ ਨੂੰ ਯਾਰ ਨਾ ਸਮਝੀ ਜਿਸ ਯਾਰ ਤੇ ਯਾਰ ਹਜ਼ਾਰ ਹੋਵਣ ਉਸ ਯਾਰ ਨੂੰ ਯਾਰ ਨਾ ਸਮਝੀ ਜਿਹੜਾ ਹੱਦੋਂ ਵੱਧ ਕਰੇ ਪਿਆਰ ਤੈਨੂੰ ਉਸਦੇ ਪਿਆਰ ਨੂੰ ਪਿਆਰ ਨਾ ਸਮਝੀ ਹੋਵੇ ਯਾਰ ਤਾਂ ਦੇਵੇ ਹਾਰ ਤੈਨੂੰ ਉਸਦੀ ਹਾਰ ਨੂੰ ਹਾਰ ਨਾ ਸਮਝੀ ਬੁੱਲੇ ਸ਼ਾਹ ਯਾਰ ਕਿੱਡਾ ਵੀ ਗਰੀਬ ਹੋਵੇ ਬੁੱਲੇ ਸ਼ਾਹ ਯਾਰ ਕਿੱਡਾ ਵੀ ਗਰੀਬ ਹੋਵੇ ਉਹਦੀ ਸੰਗਤ ਨੂੰ ਬੇਕਾਰ ਨਾ ਸਮਝੀ ਉਹਦੀ ਮਹਿਫਲ ਨੂੰ ਬੇਕਾਰ ਨਾ ਸਮਝੀ ਜੀ ਮੈਮ
ਕਿਆ ਬਾਤ ਹੈ ਬਹੁਤ ਖੂਬ ਬਹੁਤ ਸੋਹਣਾ ਜੀ ਪਿੰਦਰ ਜੀ ਬਹੁਤ ਸੋਹਣੀਆਂ ਸਤਰਾਂ ਨੇ ਸ਼ੇਅਰ ਕੀਤੀਆਂ ਤੇ ਗੀਤ ਦੇ ਵੱਲ ਚਲੀ
ਹਾਂਜੀ ਮੈਮ ਗੀਤਾਰ ਨੇ ਤਾਂ ਸਕਸੈਸ ਕਰ
ਠੀਕ ਹੈ ਜੀ ਥੈਂਕ ਯੂ ਸੋ ਮਚ ਕਾਲ ਕਰਨ ਦੇ
ਲਈ
ਪਿਆਰ ਜਦੋਂ ਵੱਜੀ ਹੋਈ। ਇੱਕ ਮੈਂ ਗੱਲ ਜ਼ਰੂਰ ਕਹਿਣੀ ਹੱਥ ਨਾਲ ਗੱਲ ਨਹੀਂ, ਕੋਈ ਬੰਦਾ ਕਿੰਨਾ ਅਮੀਰ ਹੈ, ਕਿੰਨਾ ਕੋਈ ਉਹਦੇ ਕੋਲ ਪੈਸਾ ਹੈ, ਕਿੰਨੀ ਜਾਇਦਾਦ ਉਹਨੂੰ ਕੋਈ ਪਤਾ ਨਹੀਂ, ਪਰ ਜਦੋਂ ਲੜਕੀ ਜਦੋਂ ਧੀ ਉਹਦੀ ਮੋਢੇ ਕੱਟਣ ਲੱਗ ਪੈਂਦੀ ਹੈ, ਇੱਕ ਫਿੱਕੇ ਖਾਣ ਲੱਗ ਪੈਂਦਾ। ਸਿਆਣੇ ਕਹਿੰਦੇ ਆ ਅੱਜ ਤੋਂ 50 ਸਾਲ ਪਹਿਲਾਂ ਵਿਆਹ ਹੁੰਦੇ ਸੀ, ਹੁਣ ਤਾਂ ਸੌਦੇ ਹੁੰਦੇ ਆ ਸੌਦੇ। ਇਹ ਪੱਕੀ ਗੱਲ ਹੈ, ਪਹਿਲਾਂ ਨਾ ਵਿਆਹ ਵਾਲੀ ਕੁੜੀ ਦੇ ਪੈਰ ਦਾ ਪਤਾ ਹੁੰਦਾ ਸੀ ਵੀ ਕਿੰਨਾ ਹੈ, ਘਰਦਿਆਂ ਨੂੰ ਧਾਗਾ ਹੀ ਮਿਲ ਕੇ ਭੇਜ ਦਿੰਦੇ ਸੀ, ਤੇ ਨਾ ਮੁੰਡੇ ਦਾ ਪਤਾ ਹੁੰਦਾ ਸੀ ਮੁੰਡਾ ਕਿਹੋ ਜਿਹਾ, ਵਿਚੋਲੇ ਨੂੰ ਪਤਾ ਹੁੰਦਾ ਸੀ। ਅੱਜ ਕੱਲ੍ਹ ਤਾਂ ਪਹਿਲਾਂ ਹੀ ਗੱਟ ਭਰ ਕੇ ਲੈ ਜਾਂਦਾ ਕੁੜੀ ਦੇਖਣ, 15-20 ਹਜ਼ਾਰ ਪਹਿਲਾਂ ਖਰਚਾ ਦਿੰਦੇ, ਕੁੜੀ ਪਸੰਦ ਆਵੇ ਚਾਹੇ ਨਾ ਆਵੇ, ਕੁੜੀ ਦਾ ਕੱਦ ਛੋਟਾ ਜੀ ਸਾਡੇ ਪਸੰਦ ਨਹੀਂ, ਕੁੜੀ ਕਹਿ ਕੇ ਤੁਰ ਜਾਂਦੇ, ਪਿੰਡ ਚ ਬਦਨਾਮੀ ਹੋ ਜਾਂਦੀ ਹੈ, ਫਿਰ ਮੰਗਾਂ ਸ਼ੁਰੂ ਕਰ ਦਿੰਦੇ ਆ, ਇੱਕ ਫਰਿੱਜ ਚਾਹੀਦੀ ਹੈ, ਇੱਕ ਟੀਵੀ ਚਾਹੀਦਾ, ਚਲੋ ਟੀਵੀ ਤਾਂ ਕਹਿੰਦੇ ਚੱਲ ਦੇ ਦੇਣਗੇ, ਫਰਿੱਜ ਕਹਿੰਦੇ ਫਰਿੱਜ ਇਸ ਕਰਕੇ ਲੈਣੀ ਆ ਭਾਈ, ਸਟੋਵ ਦਾ ਰਿਵਾਜ਼, ਧੀਆਂ ਨੂੰ ਸਾੜ ਕੇ ਮਾਰਨ ਦਾ ਰਿਵਾਜ਼ ਤਾਂ ਪੁਰਾਣਾ ਹੋ ਗਿਆ, ਹੁਣ ਤੁਹਾਡੀ ਕੁੜੀ ਨੂੰ ਫਰਿੱਜ ਚਲਾ ਕੇ ਠੰਡੀ ਕਰਕੇ ਮਾਰਾਂਗੇ, ਉਹ ਗੱਲ ਕਹਿਣ ਲੱਗਾ।
ਬਿਲਕੁਲ, ਦਾਜ ਦੇ ਉੱਤੇ ਕੁਲਦੀਪ ਮਾਣਕ ਸਾਹਿਬ ਨੇ ਬਹੁਤ ਖੂਬਸੂਰਤੀ ਦੇ ਨਾਲ ਗੱਲ ਕੀਤੀ ਹੈ, ਔਰ ਇਹ ਦਾਜ ਵਰਗੀ ਜਿਹੜੀ ਅਸੀਂ ਕਹਿ ਲਈਏ ਕਿ ਜਿਹੜੀ ਕਲੰਕ ਹੈ ਸਾਡੇ ਸਮਾਜ ਦੇ ਵਿੱਚ ਔਰ ਇੱਕ ਬੁਰਾਈ ਹੈ, ਇਹ ਵੀ ਫੈਲੀ ਹੈ ਰੀਸ ਕਰਨ ਦੇ ਨਾਲ ਹੀ। ਹਾਂਜੀ, ਕਿਉਂਕਿ ਰੀਸ ਕੀਤੀ ਗਈ ਕਿ ਹਾਂਜੀ ਉਹਨਾਂ ਨੇ ਇੰਨਾ ਕੁਛ ਦਿੱਤਾ ਤੇ ਅਸੀਂ ਵੀ ਇੰਨਾ ਕੁਛ ਦੇਵਾਂਗੇ, ਜਾਂ ਉਹਨਾਂ ਨੇ ਇੰਨਾ ਕੁਛ ਲੈ ਲਿਆ ਜੀ ਕੁੜੀ ਵਾਲਿਆਂ ਤੋਂ, ਅਸੀਂ ਵੀ ਉਨਾ ਹੀ ਕੁਛ ਲਵਾਂਗੇ, ਨਹੀਂ ਤੇ ਸਾਡੀ ਕਿਤੇ ਨੱਕ ਨਾ ਵੱਢੀ ਜਾਏ ਰਿਸ਼ਤੇਦਾਰੀ ਦੇ ਵਿੱਚ, ਭੈਣ ਭਰਾ ਦੇ ਵਿੱਚ, ਜਦਕਿ ਇੱਦਾਂ ਨਹੀਂ ਹੋਣਾ ਚਾਹੀਦਾ। ਪਰ ਰੀਸੋ ਰੀਸੀ ਕੰਮ ਜਿਹੜੇ ਬਹੁਤ ਸਾਰੇ ਹੁੰਦੇ ਨੇ, ਤੇ ਅੱਜ ਇਹੀ ਸਵਾਲ ਵੀ ਹੈ ਕਿ ਰੀਸ ਕਰਨੀ ਚਾਹੀਦੀ ਆ ਕਿੱਥੇ ਤੇ ਕਿੱਥੇ ਨਹੀਂ ਕਰਨੀ ਚਾਹੀਦੀ। ਆਓ ਵੇਖਦੇ ਹਾਂ ਜੀ ਸਾਡੇ ਅਗਲੇ ਸਰੋਤ ਕੀ ਕਹਿੰਦੇ ਨੇ। ਸਵਾਗਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਪਾਲ ਜੀ, ਕੀ ਹਾਲ ਨੀ, ਕਿਵੇਂ ਰਿਹਾ ਤੁਹਾਡਾ ਵੀਕਐਂਡ?
ਹਾਂਜੀ, ਜਿਹੜਾ ਰੀਸ ਦਾ ਵਿਸ਼ਾ ਹੈਗਾ, ਇਹ ਮਤਲਬ ਦੋ ਤਰ੍ਹਾਂ ਅਸੀਂ ਦੇਖ ਸਕਦੇ ਆ। ਇਹ ਐਕਚੁਲੀ ਪਰਿਵਾਰ ਤੋਂ ਸ਼ੁਰੂ ਹੁੰਦਾ, ਜਦੋਂ ਘਰ ਦੇ ਵਿੱਚ ਬੱਚੇ ਕੋਈ ਵੀ ਡਿਮਾਂਡ ਕਿਸੇ ਚੀਜ਼ ਦੀ ਰੱਖਦੇ ਆ ਆਪਣੇ ਮਾਂ ਬਾਪ ਦੇ ਕੋਲੋਂ, ਤੇ ਦੂਸਰਾ ਬੱਚਾ ਦੇਖ ਕੇ ਉਹੀ ਚੀਜ਼ ਦੀ ਡਿਮਾਂਡ ਕਰਦਾ, ਉਹਨਾਂ ਦਾ ਰਾਈਟ ਵੀ ਹੁੰਦਾ ਤੇ ਮਾਂ ਬਾਪ ਦਾ ਵੀ ਫਰਜ਼ ਹੁੰਦਾ ਵੀ ਚਲੋ ਜੋ ਚੀਜ਼ ਮੰਗਦੇ ਬੱਚੇ ਇੱਕ ਦੂਸਰੇ ਦੀ ਰੀਸ ਕਰਦੇ। ਇਸ ਤੋਂ ਹਟ ਕੇ ਦੂਸਰਾ ਗੁਆਂਢ ਦੇ ਵਿੱਚ ਆ ਜਾਂਦਾ, ਜਿੱਥੇ ਤੁਸੀਂ ਰਹਿੰਦੇ ਆ, ਜਿਹੜੇ ਮਹੱਲੇ ਵਿੱਚ ਤੁਹਾਡੇ ਆਂਢ ਗੁਆਂਢ ਜੋ ਵਾਪਰਦਾ, ਤੁਹਾਡੇ ਕਜ਼ਨ ਰਿਲੇਟਿਵ ਜਿਨ੍ਹਾਂ ਦੇ ਨਾਲ ਤੁਸੀਂ ਰਿਲੇਟਡ ਹੁੰਦੇ ਆ ਲਾਈਫ ਦੇ ਵਿੱਚ, ਜਿਨ੍ਹਾਂ ਦੇ ਨਾਲ ਤੁਹਾਡਾ ਸੰਪਰਕ ਹੁੰਦਾ, ਕੋਈ ਕਰੋ ਉਹ ਕੋਈ ਚੀਜ਼ ਨਵੀਂ ਕੋਈ ਬਾਹਰ ਕਰਦਾ, ਚਾਹੇ ਤੁਹਾਡਾ ਗੁਆਂਢੀ ਕੋਈ ਰਿਸ਼ਤੇਦਾਰ ਹੈ ਜਾਂ ਕੋਈ ਹੋਰ ਆ ਉਹਦੇ ਨਾਲ ਤੁਹਾਡਾ ਲਿੰਕ, ਉਹ ਕੋਈ ਸਕੂਟਰ ਮੋਟਰਸਾਈਕਲ ਕਿਸੇ ਤਰ੍ਹਾਂ ਦੀ ਇਹਦੀ ਚੀਜ਼ ਬਾਹਰ ਕਰਦਾ, ਤੁਹਾਡੇ ਮਨ ਚ ਖਿਆਲ ਆਉਂਦਾ ਵੀ ਮੈਂ ਵੀ ਇਹ ਚੀਜ਼ ਬਾਹਰ ਕਰਾਂ, ਤੇ ਉਹ ਜ਼ਰੂਰੀ ਨੀ ਹੁੰਦਾ ਕਹਿਣ ਦਾ ਵਾਧੇ ਵੀ, ਸਾਰਿਆਂ ਦੀ ਸੋਚ ਇਹੋ ਜਿਹੀ ਹੁੰਦੀ ਆ, ਤੇ ਜਿਹੜੇ ਉਹ ਫਿਰ ਰੀਸ ਕਰਦੇ ਆ ਨਾ, ਤੇ ਉਹਨਾਂ ਨੂੰ ਜੇ ਤਾਂ ਉਹਨਾਂ ਦੀ ਪੋਕਟ ਅਲਾਓ ਕਰਦੀ ਆ ਉਹ ਸਭ ਤੱਕ ਤਾਂ ਠੀਕ ਆ, ਜੇ ਉਹਨਾਂ ਦੀ ਜੇਬ ਇਜਾਜ਼ਤ ਨਹੀਂ ਦਿੰਦੀ ਤੇ ਉਹਨਾਂ ਨੂੰ ਰੀਸ ਨਹੀਂ ਕਰਨੀ ਚਾਹੀਦੀ। ਮੈਂ ਇੱਕ ਅੱਧੇ ਕੁ ਮਿੰਟ ਦੀ ਸਟੋਰੀ ਸੁਣਾਉਣਾ। ਇਹਦੇ ਸਾਡੇ ਉੱਥੇ ਮਾਮੇ ਦੇ ਲੜਕਾ ਹੀ ਸੀਗਾ ਸਾਡੇ ਉੱਥੇ, ਉਹ ਸੀ ਗਲੀ ਦੇ ਵਿੱਚ ਜਿੱਥੇ ਗਲੀ ਰਹੇ ਸੀ, ਤੇ ਸਾਡੇ ਇੱਕੋ ਦਿਨ ਹੀ ਵਿਆਹ ਹੋਏ ਸੀਗੇ, ਤੇ ਸਾਰਾ ਕੁਛ ਉਹਨੇ ਜੋ ਵੀ ਰੀਸ ਕਰਨੀ ਸਾਡੀ, ਮਤਲਬ ਰੀਸ ਕਰਨੀ ਜੇ ਵਾਈਫ ਦੇ ਨਾਲ ਗਈ ਹੈ, ਜੇ 8-10 ਹਜ਼ਾਰ ਦਾ ਸੂਟ ਲਿਆ ਤੇ ਉਹਨੇ ਸੂਟ ਲੈਣਾ, ਜੇ ਬੱਚੇ ਅਸੀਂ ਇੰਗਲਿਸ਼ ਸਕੂਲੇ ਲਾਏ ਤੇ ਉਹਨੇ ਵੀ ਰੀਸ ਕਰਨੀ। ਉਹ ਕਰਦੇ ਕਰਦੇ ਕਮੇਟੀਆਂ ਪਾ ਕੇ ਘੱਟ ਦੇ ਚੱਕ ਕੇ ਉਹਨੇ ਲੱਖ ਡੇ ਲੱਖ ਦੀ ਕਰਜਾਈ ਹੋ ਗਈ। ਬਹੁਤ ਸਾਰੇ ਰਿਸ਼ਤੇਦਾਰਾਂ ਨੇ ਸਮਝਾਇਆ ਬਈ ਏਦਾਂ ਕਿਸੇ ਦਾ ਇਹ ਕੰਮ ਨੀ ਕਰੀਦਾ ਹੁੰਦਾ, ਤੇ ਉਸ ਤੋਂ ਬਾਅਦ ਦੌਲਤ ਇੱਥੋਂ ਹੀ ਆ ਗਈ ਤੇ ਉਹਨੂੰ ਘਰ ਵੇਚਣ ਦੀ ਦੌਲਤ ਆ ਗਈ, ਘਰ ਵੇਚਣਾ ਪਿਆ ਕਹਿਣ ਦਾ ਮਤਲਬ। ਤੇ ਦੂਸਰੇ ਪਾਸੇ ਰੀਸ ਜਿਹੜੀ ਆ ਅਸੀਂ ਕਿਸੇ ਵੀ ਫੀਲਡ ਵਿੱਚ ਇਹਨੂੰ ਲਾ ਸਕਦੇ ਹਾਂ, ਚਾਹੇ ਕੋਈ ਆਫਿਸ ਦਾ ਫੀਲਡ ਆ, ਚਾਹੇ ਕੋਈ ਬਿਲਡਿੰਗ ਦਾ ਫੀਲਡ ਆ, ਚਾਹੇ ਕੋਈ ਵੇਟ ਲਿਫਟਿੰਗ ਦਾ ਫੀਲਡ ਆ, ਜਿਹੜਾ ਬੰਦਿਆਂ ਨੇ ਕੋਈ ਬਹੁਤ ਲਾਈਫ ਦੇ ਵਿੱਚ ਬਹੁਤ ਉਹਨਾਂ ਨੇ ਮੱਲਾਂ ਮਾਰੀਆਂ, ਆਪਣਾ ਨਾਂ ਰੋਸ਼ਨ ਕੀਤਾ, ਜਦੋਂ ਕੋਈ ਨਵਾਂ ਬੰਦਾ ਉਸ ਮੁਕਾਮ ਤੇ ਪਹੁੰਚਣਾ ਚਾਹੁੰਦਾ ਤੇ ਉਹਨੂੰ ਜੇ ਉਹਦੀ ਰੀਸ ਕਰਨੀ ਹੈ ਤੇ ਉਹਨੂੰ ਆਪਣੀ ਯੋਗਤਾ ਵਧਾਉਣੀ ਪਊਗੀ। ਯੋਗਤਾ ਵਧਾਉਣ ਦੇ ਲਈ ਉਹਨੂੰ ਪੰਜ ਪੜਾਵਾਂ ਦੇ ਵਿੱਚੋਂ ਗੁਜਰਨਾ ਪਊਗਾ, ਜਿਹਦੇ ਵਿੱਚ ਆ ਜਾਂਦਾ ਦੇਖਣਾ, ਪਹਿਲੇ ਉਸ ਚੀਜ਼ ਨੂੰ ਦੇਖਿਆ ਜਾਵੇ, ਫਿਰ ਉਸ ਨੂੰ ਪਰਖਿਆ ਜਾਵੇ, ਪਰਖ ਕੇ ਉਸ ਚੀਜ਼ ਨੂੰ ਸਮਝਿਆ ਜਾਵੇ, ਸਮਝ ਕੇ ਉਹਨੂੰ ਸਿੱਖਿਆ ਜਾਵੇ, ਫਿਰ ਉਸ ਨੂੰ ਕੀਤਾ ਜਾਵੇ। ਜਿਵੇਂ ਇੱਕ ਮਿਸਾਲ ਦੇ ਤੌਰ ਤੇ ਬੇਸ਼ਕ ਤੁਹਾਡਾ ਹੀ ਇਦਾਰਾ ਆ, ਤੁਸੀਂ ਹੁਣ ਮੈਨੂੰ ਪਤਾ ਚਲੋ 10 ਸਾਲ ਹੋ ਗਏ, 15 ਸਾਲ ਹੋ ਗਏ ਤੁਸੀਂ ਆਪਣੇ ਕੰਮ ਦੇ ਵਿੱਚ, ਆਪਣੀ ਲਾਈਨ ਦੇ ਵਿੱਚ, ਪਰ ਕੋਈ ਨਵਾਂ ਮੁੰਡਾ ਜਾਂ ਲੜਕੀ ਉਸ ਫੀਲਡ ਦੇ ਵਿੱਚ ਪੈਂਦਾ ਤੇ ਉਹ ਬਈ ਰੀਚ ਕਰਨ ਲੱਗੇ ਵੀ ਮੈਂ ਵੀ ਇੱਕਦਮ ਮਤਲਬ ਇੱਥੇ ਤੱਕ ਪਹੁੰਚਣਾ, ਤੇ ਉਹਨੂੰ ਆ ਜਿਹੜੇ 5 ਭਰਾ ਮੈਂ ਦੱਸ ਕੇ ਤੇ ਇਹਨਾਂ ਵਿੱਚ ਉਹਨੂੰ ਯੋਗਤਾ ਵਧਾਉਣੀ ਪਊਗੀ ਤੇ ਉਹਦੇ ਨਾਲ ਮਿਹਨਤ ਕਰਨੀ ਪਊਗੀ। ਤੇ
ਬਾਕੀ ਬਹੁਤ ਵਧੀਆ ਵਿਚਾਰ ਤੁਸੀਂ ਸ਼ੇਅਰ ਕੀਤੇ ਨੇ, ਬਹੁਤ ਸੋਹਣੇ ਪਾਲ ਜੀ, ਔਰ ਬੜੀ ਖੂਬਸੂਰਤੀ ਦੇ ਨਾਲ ਰੀਸ ਕਰਨਾ, ਸੋ ਕਿਹੜੇ ਕੰਮਾਂ ਚ ਕਰਨੀ ਚਾਹੀਦੀ ਕਿਹੜੇ ਕੰਮਾਂ ਚ ਨਹੀਂ, ਵਿਦ ਐਗਜ਼ਾਮਪਲ ਤੁਸੀਂ ਸਮਝਾਈ ਹੈ, ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਤੇ ਬਹੁਤ ਸ਼ੁਕਰੀਆ ਜੀ।
ਤੇ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਕਾਲ ਲੈਣ ਵਾਸਤੇ, ਤੇ ਗਾਣਾ ਮੈਨੂੰ ਚੜਾ ਦਿਓ ਇੱਕ
ਜੀ,
ਹਰੀ ਭਾਈ ਗਾਣਾ ਜਗਮੋਹਨਪੁਰ ਦਾ ਸੁਣਾ ਦਿਓ ਮੈਨੂੰ, ਗਾਣਾ ਕੋਈ ਵੀ ਸੁਣਾ ਦਿਓ।
ਚਲੋ ਠੀਕ ਹੈ ਜੀ, ਜ਼ਰੂਰ ਤੁਹਾਡੀ ਨਜ਼ਰ ਕਰਾਂਗੇ, ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਸੋ ਦੋਸਤੋ, ਅੱਜ ਅਸੀਂ ਰੀਸ ਕਰਨਾ ਇਸ ਵਿਸ਼ੇ ਤੇ ਉੱਤੇ ਗੱਲ ਕਰ ਰਹੇ ਹਾਂ ਕਿ ਰੀਸ ਕਿਹੜੀ ਕਿਹੜੀ ਚੀਜ਼ਾਂ ਦੇ ਵਿੱਚ ਸਾਨੂੰ ਕਰਨੀ ਚਾਹੀਦੀ ਹੈ, ਕਿਹੜੀ ਚੀਜ਼ਾਂ ਚ ਨਹੀਂ ਕਰਨੀ ਚਾਹੀਦੀ। ਆਪਣੀ ਗੱਲ ਜਿਹੜੀ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਰੇਡੀਓ ਚੰਨ ਪਰਦੇਸੀ ਤੇ ਆ ਕੇ ਸ਼ੇਅਰ ਕਰ ਸਕਦੇ ਹੋ। ਔਰ ਇੱਥੇ ਸਾਡੀ ਇੱਕ ਸਰੋਤੇ ਨੇ ਜਿਨ੍ਹਾਂ ਨੇ ਸਾਂਝ ਪਾਈ ਹੈ ਕੁਵੈਤ ਤੋਂ, ਨਾਮ ਹੈ ਜੀ ਇਹਨਾਂ ਦਾ ਗੁਰਨਾਮ ਸਿੰਘ, ਬਹੁਤ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ ਹੈ ਔਰ ਵਿਸ਼ਾ ਵੀ ਕਹਿੰਦੇ ਬਹੁਤ ਵਧੀਆ ਹੈ, ਰੀਸ ਕਰ ਸੜ ਨਾ ਰੀਸ ਕਰ ਪਰ ਆਪਣੀ ਚਾਦਰ ਵੇਖ ਕੇ, ਕਹਿੰਦੇ ਇਹ ਨਾ ਕਿ ਤੁਸੀਂ ਕਰਜਾਈ ਹੋ ਜਾਓ, ਚੰਗੇ ਕੰਮ ਦੀ ਰੀਸ ਕਰੋ। ਜਿਵੇਂ ਅਸੀਂ ਕਿਸੇ ਦਾ ਵੱਡਾ ਘਰ ਵੇਖ ਕੇ ਘਰ ਬਣਾ ਲੈਂਦੇ ਹਾਂ ਤੇ ਬਾਅਦ ਵਿੱਚ ਅਸੀਂ ਤੰਗ ਹੋ ਜਾਂਦੇ ਹਾਂ, ਸੋ ਇਹ ਕਹਿੰਦੇ ਨੇ ਕਿ ਵੀ ਰੀਸ ਜਿਹੜੀ ਆ ਉੱਥੇ ਕਰੋ, ਕਿਸੇ ਦੇ ਚੰਗੇ ਕੰਮ ਦੀ ਰੀਸ ਕਰੋ, ਪਰ ਕਿਸੇ ਤੋਂ ਸੜ ਕੇ ਕਿਸੇ ਦੀਆਂ ਨਜ਼ਰਾਂ ਦੇ ਵਿੱਚ ਆਪ ਉੱਚੇ ਹੋਣ ਦੀ ਕੋਸ਼ਿਸ਼ ਦੇ ਵਿੱਚ ਉਹ ਰੀਸ ਕਰਨੀ ਚੰਗੀ ਨਹੀਂ ਹੈਗੀ। ਗੁਰਨਾਮ ਜੀ ਬਹੁਤ ਵਧੀਆ ਮੈਸੇਜ ਤੁਸੀਂ ਦਿੱਤਾ, ਔਰ ਬਾਕੀ ਇਹ ਗੱਲ ਹੁੰਦੀ ਹੈ ਕਿ ਕਈ ਵਾਰੀ ਨਾ ਬਹੁਤ ਸਾਰੇ ਲੋਕ ਅਸੀਂ ਇੱਕੋ ਵਰਗੇ ਹੁੰਦੇ ਹਾਂ ਜਦੋਂ ਇਕੱਠੇ ਹੁੰਦੇ ਹਾਂ, ਤੇ ਜੋ ਤੁਹਾਡੇ ਨਾਲ ਦੇ ਲੋਕ ਹੁੰਦੇ ਨੇ ਕਦੇ ਕਦੇ ਏਦਾਂ ਹੁੰਦੀ ਹੈ ਕਿ ਉਹਨਾਂ ਤੋਂ ਨਾ ਜਲਣ ਜੀ ਹੋਣ ਲੱਗ ਪੈਂਦੀ ਹੈ ਕਿ ਜਦੋਂ ਕੋਈ ਇਨਸਾਨ ਥੋੜੀ ਜਿਹੀ ਤਰੱਕੀ ਕਰ ਲੈਂਦਾ ਕਿ ਕੱਲ ਤਾਂ ਏਦਾਂ ਸੀਗਾ, ਅੱਜ ਅੱਗੇ ਕਿਵੇਂ ਨਿਕਲ ਗਿਆ। ਸੋ ਜਿਹੜੀ ਸਕਸੈਸ ਹੈ, ਜਿਹੜੀ ਤਰੱਕੀ ਹੈ, ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਕੰਮ ਕਰਨੇ ਹੋਣਗੇ ਜੋ ਉਹ ਲੋਕ ਕੰਮ ਕਰਦੇ ਨੇ, ਯਾਨੀ ਕਿ ਅਗਰ ਉਹ ਉੱਚਾ ਕੋਈ ਵਧੀਆ ਕੰਮ ਕਰ ਰਹੇ ਨੇ, ਸੋ ਉਹਨਾਂ ਤੋਂ ਜਲਣ ਦੀ ਬਜਾਏ ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕੀਤੀ ਜਾਏ, ਮਿਹਨਤ ਕਰੀ ਜਾਏ, ਮਿਹਨਤ ਕਰਨੀ ਜਿਹੜੀ ਹੈ ਬਹੁਤ ਜ਼ਰੂਰੀ ਹੈ। ਸੋ ਮਿਹਨਤ ਕਰਕੇ ਅਸੀਂ ਵੀ ਉਸ ਮੁਕਾਮ ਤੇ ਜਿਹੜੇ ਜ਼ਰੂਰ ਪਹੁੰਚ ਸਕਦੇ ਹਾਂ। ਸਾਡੇ ਇੱਕ ਸਰੋਤੀ ਨੇ ਸਾਡੇ ਨਾਲ, ਦੇਖਦੇ ਹਾਂ ਜੀ ਉਹ ਕੀ ਕਹਿੰਦੇ ਨੇ ਜੀ। ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਜੀ, ਕਿਥੋਂ?
ਹੈਲੋ,
ਹਾਂਜੀ,
ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ, ਕੌਣ, ਕਿਥੋਂ ਗੱਲ ਕਰ ਰਹੇ ਹੋ, ਆਪਣਾ ਨਾਮ ਦੱਸ ਦਿਓ।
ਜਗਰਾਜ ਸਿੰਘ ਕਣਕ ਵਾਲਗਿਆ, ਪਿੰਡ ਸੰਦੋਹਾ, ਜ਼ਿਲ੍ਹਾ ਬਠਿੰਡਾ।
ਅੱਛਾ ਜੀ, ਕੀ ਕਹਿਣਾ ਚਾਹੋਗੇ?
ਮੇਰੀ ਅੱਜ ਪਹਿਲੀ ਵਾਰ ਕਾਲ ਲੱਗੀ ਹੈ ਜੀ, ਮੈਂ ਪਹਿਲਾਂ ਚੰਨ ਪ੍ਰਦੇਸ਼ ਪ੍ਰੋਗਰਾਮ ਨਹੀਂ ਕਦੇ ਸੁਣਿਆ ਸੀ। ਮੈਨੂੰ ਭੀਮਸੈਨ ਬਠਿੰਡਾ ਨੇ ਦੱਸਿਆ ਕਿ ਚੰਨ ਪ੍ਰਦੇਸ਼ੀ ਪ੍ਰੋਗਰਾਮ ਬਹੁਤ ਵਧੀਆ ਚੱਲਦਾ
ਤੇ
ਤੂੰ ਜ਼ਰੂਰ ਸੁਣਿਆ ਕਰ, ਤੇ ਅੱਜ ਮੈਨੂੰ ਸੁਣਨ ਦਾ ਮੌਕਾ ਮਿਲਿਆ ਤੇ ਤੁਹਾਨੂੰ ਮੁਬਾਰਕਾਂ ਦਾ ਭੀਮ ਸਾਨੂੰ ਮੁਬਾਰਕਾਂ ਜੀ ਨੇ ਸਾਨੂੰ ਤੁਹਾਡੇ ਨਾਲ ਜੁੜਿਆ
ਜੀ। ਥੈਂਕ ਯੂ, ਬਹੁਤ ਸ਼ੁਕਰੀਆ। ਅੱਛਾ ਜੀ, ਤੋ ਅੱਜ ਅਸੀਂ ਨਾ ਨਵੀਂ ਨਵੀਂ ਤੁਸੀਂ ਜੁੜੇ ਹੋ ਸਾਡੇ ਨਾਲ, ਬੜੀ ਖੁਸ਼ੀ ਦੀ ਗੱਲ ਹੈ। ਅਸੀਂ ਇੱਕ ਵਿਸ਼ਾ ਲੈ ਕੇ ਚੱਲ ਰਹੇ ਹਾਂ, ਰੀਸ ਕਰਨਾ। ਸੋ ਕਿਹੜੇ ਕੰਮਾਂ ਦੇ ਵਿੱਚ ਰੀਸ ਕਰਨੀ ਚਾਹੀਦੀ ਹੈ, ਕਿਹੜੇ ਕੰਮਾਂ ਚ ਨਹੀਂ ਕਰਨੀ ਚਾਹੀਦੀ, ਇੱਕ ਤਾਂ ਤੁਸੀਂ ਇਹਦੇ ਤੇ ਸਾਂਝ ਪਾ ਸਕਦੇ ਹੋ, ਬਾਕੀ ਜੋ ਵੀ ਤੁਹਾਡਾ ਦਿਲ ਕਰਦਾ, ਕੋਈ ਸ਼ੇਰ ਸ਼ਾਇਰੀ, ਕੋਈ ਕਵਿਤਾ, ਕੋਈ ਕਹਾਣੀ ਜੀ, ਕੁਛ ਵੀ ਸਾਂਝਾ ਕਰ ਸਕਦੇ ਹੋ।
ਦੇਖੋ ਭੈਣ ਜੀ, ਰੀਸ ਕਰਨੀ ਚਾਹੀਦੀ ਹੈ,
ਕਿਹੜੇ ਕੰਮਾਂ ਚ?
ਚੰਗੇ ਬੰਦੇ ਦੀ ਰੀਸ ਕਰੋ ਜੀ। ਜੇ ਹੁਣ ਕਿਸੇ ਦਾ ਕੋਈ ਵੀ ਬੰਦਾ ਮੋਟਰਸਾਈਕਲਾਂ ਦਾ ਕੰਮ ਕਰਦਾ, ਰਿਪੇਅਰ ਦਾ ਕੰਮ ਕਰਦਾ, ਵਧੀਆ ਕੰਮ ਕਰਦਾ, ਉਹਦੀ ਰੀਸ ਕਰਕੇ ਉਹਦਾ ਆਪਣਾ ਕੰਮ ਉਹਦੇ ਮੁਤਾਬਕ ਚਲਾ ਲਓ
ਜੀ।
ਜੇ ਕੋਈ ਕਬੱਡੀ ਦਾ ਖਿਡਾਰੀ ਹੈ, ਉਹਦੀ ਰੀਸ ਕਰੋ ਜੀ, ਕਬੱਡੀ ਦਾ ਪਲੇਅਰ ਬਣੋ। ਰੀਸ ਜ਼ਰੂਰੀ ਹੈ ਜੀ, ਰੀਸ ਨਾਲ ਹੀ ਕਾਮਯਾਬੀ ਹੈ ਜੀ। ਤੇ ਜੇ ਬਾਹਲੀ ਜਿਆਦਾ ਰੀਸ ਕਰਾਂਗੇ ਫਿਰ ਵੀ ਹੋ ਸਕਦੇ ਆ ਜੀ।
ਅੱਛਾ, ਤੁਸੀਂ ਕਦੇ ਕਿਸੇ ਦੀ ਰੀਸ ਕੀਤੀ?
ਮੈਂ ਰੀਸ ਕੀਤੀ ਜੀ, ਮਤਲਬ ਸਾਡੇ ਚਾਚਾ ਜੀ ਸੀ ਉਹ ਗੋਲਾ ਖੇਡਦੇ ਹੁੰਦੇ ਸੀਗੇ।
ਅੱਛਾ ਜੀ।
ਤੇ ਓਹਦੀ ਰੀਸ ਨਾਲ ਮੈਂ ਗੋਲਾ ਸੁੱਟਣ ਲੱਗ ਗਿਆ ਤੇ ਮੈਂ ਓਹਦੇ ਵਿਚ ਕਾਮਯਾਬੀ ਹਾਸਲ ਕੀਤੀ ਜੀ। ਗੋਲਾ ਮਤਲਬ ਜਦੋਂ ਦਸਵੀਂ ਦੇ ਸਾਡੇ ਪੇਪਰ ਹੋਏ ਤੇ ਓਹਦੇ ਵਿਚ ਸਰੀਰ ਸਿੱਖਿਆ ਦਾ ਪੇਪਰ ਸੀਗਾ
ਜੀ।
ਤੇ ਓਹਦੇ ਚ ਸਾਡੇ ਰੇਸ ਵੀ ਅਡਵਾਈ ਸੀ ਤੇ ਨਾਲੇ ਗੋਲਾ ਸੁਟਾਇਆ ਸੀ। ਗੋਲਾ ਮੇਰਾ ਪਹਿਲੇ ਨੰਬਰ ਤੇ ਆਇਆ ਸੀਗਾ ਜੀ।
ਅਰੇ ਵਾਹ, ਕਿਆ ਬਾਤ ਹੈ।
ਹਾਂ ਜੇ ਰੀਸ ਰੀਸ ਕੀਤੀ ਸੀ ਤਾਂ ਬਣ ਗਈ, ਕਾਮਯਾਬੀ ਹਾਸਲ ਕੀਤੀ
ਜੀ। ਬਹੁਤ ਵਧੀਆ, ਬਹੁਤ ਵਧੀਆ। ਥੈਂਕ ਯੂ ਸੋ ਮਚ ਤੁਸੀਂ ਜੁੜੇ ਸੀ।
ਭੈਣ ਜੀ ਗੀਤ ਸੁਣਾ ਦਿਓ ਮੈਨੂੰ, ਨਰਿੰਦਰ ਬੀਬਾ ਦਾ ਹੱਥੀ ਤੁਰੇ ਸੱਜਣਾ ਨੂੰ।
ਅੱਛਾ ਜੀ, ਠੀਕ ਹੈ ਜੀ, ਜ਼ਰੂਰ ਤੁਹਾਡੀ ਨਜ਼ਰ ਕਰਾਂਗੇ। ਸੁਣਦੇ ਰਹੋ ਜੀ ਰੇਡੀਓ ਚੰਨ ਪਰਦੇਸੀ। ਥੈਂਕ ਯੂ ਸੋ ਮਚ ਜੀ। ਸੋ ਦੋਸਤੋ, ਸਾਡੇ ਕੋਲ ਲਗਾਤਾਰ ਮੈਸੇਜਸ ਵੀ ਆ ਰਹੇ ਨੇ, ਕਾਲਸ ਵੀ ਆ ਰਹੀਆਂ ਨੇ, ਤੇ ਗੀਤ ਸੰਗੀਤ ਵੀ ਨਾਲ ਨਾਲ ਚੱਲਦਾ ਰੱਖੀਏ। ਤੇ ਫਿਲਹਾਲ ਚੱਲਦੇ ਹਾਂ ਜੀ ਸਕਸੈਸ ਗੀਤ ਦਿਵਾਲ, ਜਿਸ ਦੀ ਫਰਮਾਇਸ਼ ਕੀਤੀ ਸੁਪਿੰਦਰ ਜੀ ਨੇ। ਉਸ ਤੋਂ ਬਾਅਦ ਲਗਾਤਾਰ ਬਿਲਕੁਲ ਜੀ ਇਸੇ ਤਰ੍ਹਾਂ ਗੀਤਾਂ ਦਾ ਔਰ ਗੱਲਾਂ ਦਾ ਸਿਲਸਿਲਾ ਜਾਰੀ ਰਹੇਗਾ। ਤੁਸੀਂ ਵੀ ਸਾਂਝ ਪਾ ਸਕਦੇ ਹੋ ਆਪਣੇ ਪ੍ਰੋਗਰਾਮ ਰਿੰਗਲੇ ਬੋਲ ਚ।
ਜਿੰਨਾ ਧੋਖਿਆਂ ਦੀ ਕਰੀ ਹੈ ਦੁਕਾਨੀ, ਚਾਰ ਪੰਜ ਕੂਰਕਾਂ ਨੇ ਮੇਰੇ ਸਾਲਿਆ। ਜਿੰਨਾ ਧੋਖਿਆਂ ਦੀ ਕਰੀ ਹੈ ਦੁਕਾਨੀ, ਜਦੋਂ ਤੁਰਦਾ ਮੈਂ ਨਾਲ ਨਾਲ ਤੁਰਦੀ, ਜਦੋਂ ਤੁਰਦਾ ਮੈਂ ਨਾਲ ਨਾਲ ਤੁਰਦੀ, ਖੇੜਾ ਛੱਡਦੀ ਨੀ ਮੇਰਾ ਸਟਰੈਸ ਕਾਰਨੀ। ਉਹ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ, ਮੇਰੇ ਘਰ ਦੀ ਦਾ ਨਾਮ ਸਕਸੈਸ ਕਾਰਨੀ। ਉਹ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ, ਮੇਰੇ ਘਰ ਦੀ ਦਾ ਨਾਮ ਸਕਸੈਸ ਕਾਰਨੀ। ਮੇਰੇ ਕੰਮ ਚ ਅੜਕੇ ਲਾਉਂਦੀ ਵਾਲੀ ਹੈ, ਔਰ ਰਹਿੰਦੀ ਆ ਮਜ਼ਾਕ ਜਿਹੇ ਕਰਦੀ, ਮੇਰੀ ਕਿਸਮਤ ਕੌਰ ਛੋਟੀ ਸਾਲੀ ਹੈ। ਔਰ ਰਹਿੰਦੀ ਆ ਮਜ਼ਾਕ ਜਿਹੇ ਕਰਦੀ, ਮੇਰੀ ਕਿਸਮਤ ਕੌਰ ਛੋਟੀ ਸਾਲੀ ਹੈ। ਲੇਖਾ ਸਿੰਘ ਹਰ ਕਾਨੇ ਨਾਮ ਸਹੁਰੇ ਦਾ, ਲੇਖਾ ਸਿੰਘ ਹਰ ਕਾਨੇ ਨਾਮ ਸਹੁਰੇ ਦਾ, ਮੇਰੀ ਸੱਸ ਦਾ ਨਾਮ ਅੰਪ੍ਰੈਸ ਕੌਰਨੀ। ਔਰ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ, ਮੇਰੇ ਘਰ ਦੀ ਦਾ ਨਾਮ ਸਕਸੈਸ ਕੌਰਨੀ। ਔਰ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ, ਮੇਰੇ ਘਰ ਦੀ ਦਾ ਨਾਮ ਸਕਸੈਸ ਕੌਰਨੀ। ਹੋ
ਹਾਂਜੀ। ਸੋ ਪ੍ਰੋਗਰਾਮ ਰੰਗਲੀ ਬੋਲ ਚ ਅੱਜ ਅਸੀਂ ਬਿਲਕੁਲ ਜਿੱਥੇ ਗੱਲਾਂ ਕਰ ਰਹੇ ਹਾਂ, ਇੱਕ ਵਿਸ਼ਾ ਲੈ ਕੇ ਆਏ ਹਾਂ, ਰੀਸ ਕਰਨਾ। ਸੋ ਕਿੱਥੇ ਰੀਸ ਕਰਨੀ ਚਾਹੀਦੀ, ਕਿੱਥੇ ਨਹੀਂ ਕਰਨੀ ਚਾਹੀਦੀ, ਤੁਹਾਡੇ ਕੋਲ ਪੁੱਛਣਾ ਚਾਹ ਰਹੇ ਹਾਂ। ਅਗਰ ਕੋਈ ਇਗਜ਼ਾਮਪਲ, ਕੋਈ ਘਟਨਾ ਆਪਣੇ ਜੀਵਨ ਦੀ ਕੋਈ ਸਾਂਝੀ ਕਰਨਾ ਚਾਹੁੰਦੇ ਹੋ, ਜਾਂ ਸ਼ੇਰੋ ਸ਼ਾਇਰੀ, ਕੋਈ ਵੀ ਅੰਦਾਜ਼ ਜਿਹੜਾ ਆਪਣਾ ਤੁਸੀਂ ਪਿਆਰਾ ਜਿਹਾ ਨਿਰਾਲਾ ਜਿਹਾ ਲੈ ਕੇ ਪਹੁੰਚ ਸਕਦੇ ਹੋ। ਸਵਾਗਤ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਸੰਦੀਪ, ਮੈਂ ਬਜਿੱਤਰ ਸਿੰਘ ਬੋਲਦਾ ਕੈਲੀਫੋਰਨੀਆ ਤੋਂ।
ਹਾਂਜੀ ਬਚਿੱਤਰ ਸਿੰਘ ਬਾਪੂ ਜੀ, ਸਤਿ ਸ੍ਰੀ ਅਕਾਲ।
ਹਾਂਜੀ ਹਾਂ, ਸਤਿ ਸ੍ਰੀ ਅਕਾਲ। ਤੇ ਮੈਂ ਨਾ ਸੰਦੀਪ ਅੱਜ ਤੁਹਾਨੂੰ ਆਪਣੇ ਜਿਹੜਾ ਹੈ ਨਾ ਆਪਣੇ ਉਹ
ਜੀ, ਹਾਂਜੀ
ਬਾਬੂ, ਉਹ ਬਾਬੂ ਰਾਜਬਲੀ ਦੀ ਨਾ ਇੱਕ ਸੁਣਾਉਣਾ ਤੁਹਾਨੂੰ
ਛੰਦ।
ਉਹ ਨਾ ਇਸ ਤਰ੍ਹਾਂ, ਉਹ ਇਸ ਤਰ੍ਹਾਂ ਬਈ ਉਹਨਾਂ ਨੇ ਨਾ ਚਾਰ ਚਾਰ ਚੀਜ਼ਾਂ ਦੀ ਨਾ, ਜਿਨ੍ਹਾਂ ਦੇ ਵਿੱਚ ਇੱਕੋ ਜਿਹੇ ਗੁਣ ਨੇ, ਉਹਨਾਂ ਨੂੰ ਜੋੜ ਕੇ ਮਤਲਬ ਅਲੱਗ ਅਲੱਗ ਇੱਕ ਛੰਦ ਲਿਖਿਆ ਹੈ, ਉਹ ਤੁਹਾਨੂੰ ਸੁਣਾਉਣਾ ਅੱਜ ਮੈਂ।
ਓਕੇ ਚਲੋ ਆਉਣ ਦਿਓ ਜੀ, ਆਪਾਂ ਸੁਣਦੇ ਹਾਂ।
ਉਹ ਇਸ ਤਰ੍ਹਾਂ ਸੰਦੀਪ ਬਈ, ਸਾਇਆ ਸੰਘਣੀ ਸਰਦ ਜ਼ਰੂਰ ਦਿੰਦੇ, ਪਿੱਪਲ ਨਿੰਮ ਸਰੀਂ ਤੇ ਬੋੜ ਚਾਰ, ਛਾਇਆ ਸੰਘਣੀ ਸਰਦ ਜ਼ਰੂਰ ਦਿੰਦੇ, ਪਿੱਪਲ ਨਿੰਮ ਸਰੀਂ ਤੇ ਬੋੜ ਚਾਰੇ।
ਬਹੁਤ ਵਧੀਆ।
ਪਿੱਪਲ ਨਿੰਮ ਸਰੀਂ ਤੇ ਬੋੜ ਚਾਰੇ, ਦੁੱਖ ਦੇਣ ਨਾ ਚੱਲੀਏ ਪੈਰ ਨੰਗੇ, ਦੁੱਖ ਦੇਣ ਨਾ ਚੱਲੀਏ ਪੈਰ ਨੰਗੇ, ਕੰਡਾ ਕੰਚ ਤੇ ਠੀਕਰੀ ਰੋੜ ਚਾਰੇ।
ਬਹੁਤ ਖੂਬ।
ਕੰਡਾ ਕੰਚ ਤੇ ਠੀਕਰੀ ਰੋੜ ਚਾਰੇ, ਖਾਣੇਦਾਰ ਮੁਟਿਆਰ ਚਕੋਰ ਹਾਥੀ
ਜੀ,
ਖਾਣੇਦਾਰ ਮੁਟਿਆਰ ਚਕੋਰ ਹਾਥੀ, ਜਦੋਂ ਤੁਰਨਗੇ ਕਰਨ ਮਰੋੜ ਚਾਰੇ। ਉਹ ਲੱਕ ਨੂੰ ਮਰੋੜਾ ਦੇ ਕੇ ਤੁਰਦੇ ਆ
ਜੀ ਜੀ, ਬਹੁਤ।
ਪਿੱਛੇ ਲੱਗੀਆਂ ਹਟਣ ਬਿਮਾਰੀਆਂ ਨਾ, ਪਿੱਛੇ ਲੱਗੀਆਂ ਹਟਣ ਬਿਮਾਰੀਆਂ ਨਾ ਦੱਦ ਖੰਘ ਅਧਰੰਗ ਤੇ ਕੋੜ ਚਾਰੇ
ਬਿਲਕੁਲ ਸਹੀ
ਤੇ ਬਾਕੀ ਬਸ ਭੂਤ ਸਪੂਤ ਸਰਵੈਂਟ ਚੇਲਾ
ਅੱਛਾ ਜੀ
ਨਹੀਂ ਕਰਨ ਜਵਾਨ ਤੋਂ ਮੋੜ ਚਾਰੇ ਬਸ ਭੂਤ ਸਪੂਤ ਸਰਵੈਂਟ ਚੇਲਾ ਨਹੀਂ ਕਰਨ ਜਵਾਨ ਤੋਂ ਮੋੜ ਚਾਰੇ ਇੱਕ ਬੇਲਣਾ ਜੋਕ ਤੇ ਭੌਰ ਮੱਖੀ ਇੱਕ ਬੇਲਣਾ ਜੋਕ ਤੇ ਭੌਰ ਮੱਖੀ ਭਰੇ ਰਸਾਂ ਨੂੰ ਲੈਣ ਨਿਚੋੜ ਚਾਰੇ
ਕਿਆ ਬਾਤ ਹੈ ਜੀ
ਤੇ ਅੱਗੇ ਆ ਬਈ
ਹਾਂਜੀ
ਇੱਕ ਬੇਲਣਾ ਜੋਕ ਤੇ ਭੌਰ ਮੱਖੀ ਭਰੇ ਰਸਾਂ ਨੂੰ ਲੈਣ ਨਿਚੋੜ ਚਾਰੇ
ਜੀ
ਦੈਲ ਦੁੱਧ ਦੈਲ ਦੁੱਧ ਤੇ ਕੰਚ ਸਮੇਤ ਪੱਥਰ
ਜੀ
ਦੈਲ ਦੁੱਧ ਤੇ ਕੰਚ ਸਮੇਤ ਪੱਥਰ ਟੁੱਟੇ ਜੁੜਨ ਨਾ ਲੱਖ ਫਿਰ ਜੋੜ ਚਾਰੇ
ਬਹੁਤ ਖੂਬ ਬਹੁਤ ਖੂਬ
ਤੇ ਇੱਕ ਅੱਗੇ ਆ ਸਹਿਹਾ ਹਿਰਨ ਔਰ ਜੈਕਾਲ ਲੂੰਬੜ ਜੈਕਾਲ ਤਾਂ ਤੁਹਾਨੂੰ ਪਤਾ ਵੀ ਗਿੱਦੜ ਹੁੰਦਾ ਹਨ
ਜੀ
ਸਹਿਹਾ ਹਿਰਨ ਤੇ ਔਰ ਜੈਕਾਲ ਲੂੰਬੜ ਕੁੱਤਾ ਦੇਖ ਕੇ ਜਾਣ ਸਿਰ ਤੋੜ ਚਾਰੇ
ਵਾਹ
ਹੁਣ ਕਈਆਂ ਨੂੰ ਪਤਾ ਨੀ ਉਹਨਾਂ ਦੀ ਸਿਰ ਤੋੜ ਦਾ ਮਤਲਬ ਕੀ ਹੈ ਨਾ ਕੁੱਤਾ ਦੇਖ ਕੇ ਜਾਣ ਸਿਰ ਤੋੜ ਚਾਰੇ ਤੇ ਅਗਲੇ ਆਖਰੀ ਲਾਈਨ ਆ ਰਾਜਬਾਲੀ ਕਵਿਤ ਤੇ ਬੈਤ ਦੋਹਰਾ ਲਵਾਂ ਸੰਦ ਮਕੰਦ ਮੈਂ ਜੋੜ ਚਾਰੇ
ਕਿਆ ਬਾਤ
ਹੈ ਰਾਜਬਾਲੀ ਕਵਿਤ ਤੇ ਬੈਤ ਦੋਹਰਾ ਲਵਾਂ ਸੰਦ ਮਕੰਦ ਮੈਂ ਜੋੜ ਚਾਰੇ
ਬਹੁਤ ਸੋਹਣਾ ਜੀ ਬਹੁਤ ਸੋਹਣਾ
ਥੈਂਕ ਯੂ
ਕਾਵਰੰਗ ਬਹੁਤ ਖੂਬਸੂਰਤ ਬਾਬੂ ਰਜਬ ਅਲੀ ਹੁਣਾਂ ਦੇ ਵੱਲੋਂ ਲਿਖਿਆ ਹੋਇਆ ਤੁਸੀਂ ਸੁਣਾਇਆ ਔਰ ਬੜਾ ਜ਼ਬਰਦਸਤ ਬਹੁਤ ਕਮਾਲ ਜੀ ਬਹੁਤ ਸ਼ੁਕਰੀਆ ਸਾਂਝ ਪਾਉਣ ਦਾ
ਜੀ ਸ਼ੁਕਰੀਆ ਸ਼ੁਕਰੀਆ
ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਰੰਗਲੀ ਬੋਲ ਪ੍ਰੋਗਰਾਮ ਚ ਤੁਸੀਂ ਵੀ ਕੋਈ ਵੀ ਰੰਗ ਪੇਸ਼ ਕਰ ਸਕਦੇ ਹੋ ਜੀ ਇੱਥੇ ਗੱਲਾਂ ਬਾਤਾਂ ਵਾਲਾ ਕਹਾਣੀਆਂ ਕੋਈ ਗੀਤ ਕੋਈ ਗਜ਼ਲ ਕੋਈ ਸ਼ਿਰ ਸ਼ਾਇਰੀ ਜਾਂ ਫਿਰ ਬਿਲਕੁਲ ਅੱਜ ਦੇ ਵਿਸ਼ੇ ਤੇ ਸਾਂਝ ਪਾਉਣਾ ਚਾਹੁੰਦੇ ਹੋਵੋ ਤਾਂ ਪਾ ਸਕਦੇ ਹੋ ਜੀ ਵਿਸ਼ੇ ਤੇ ਮੈਸੇਜ ਆਇਆ ਗੁਰਿੰਦਰਪਾਲ ਜੀ ਦਾ ਸਤਪਾਲ ਜੀ ਦਾ ਔਰ ਰਾਜ ਸਿੰਘ ਜੀ ਦਾ ਕੀ ਕਹਿੰਦੇ ਨੇ ਜਾਣਾਂਗੇ ਇਸ ਗੀਤ ਤੋਂ ਬਾਅਦ
ਦੇ ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਵਾਰੇ ਵੀ ਰਾਤੀ ਅੰਬਰਾਂ ਤੇ ਜਿਵੇਂ ਤਹਿਕਦੇ ਤਾਰੇ ਰਾਤੀ ਅੰਬਰਾਂ ਤੇ ਜਿਵੇਂ ਤਹਿਕਦੇ ਤਾਰੇ ਕੁੰਡ ਵਿੱਚ ਨਹੀਂ ਲੁਕਦੇ ਚੜਦੀ ਜਵਾਨੀ ਚੜਦੀ ਜਵਾਨੀ ਜਦੋਂ ਆਉਂਦੀ ਏ ਪੁਚਾਲ ਵਾਂਗੂ ਧਰਤੀ ਦਾ ਪੱਤਾ ਪੱਤਾ ਝੁੱਲਦਾ ਰੂਪ ਉਹਦੇ ਉੱਤੇ ਜਦੋਂ ਹੜ ਵਾਂਗੂ ਸੱਜਣਾ ਦੇ ਲੀੜਿਆਂ ਚ ਬਦੋ ਬਦੀ ਢੁੱਲਦਾ ਗੱਭਰੂ ਹੀ ਜਾਣਦੇ ਨੇ ਕੋਈ ਮੁਟਿਆਰ ਜਦੋਂ ਪੀਂਗੀ ਉੱਤੋਂ ਲੈਂਦੀ ਏ ਫੁਲਾਰੇ ਦੇ ਕੁੰਡ ਵਿੱਚ ਉਹ ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਵਾਰੇ ਵੇ ਰਾਤੀ ਅੰਬਰਾਂ ਤੇ ਜਿਵੇਂ ਤਹਿਕਦੇ ਤਾਰੇ ਕੁੰਡ ਵਿੱਚ ਨਹੀਂ ਲੁਕਦੇ ਕੁੰਡ ਵਿੱਚ ਨੈਣ ਜਦੋਂ ਮਾਰਦੇ ਨੇ ਚਾਤੀਆਂ ਤਖਤ ਹਜ਼ਾਰਾ ਕੋਈ ਛੱਡਦਾ ਹੁੰਦੀ ਏ ਜਵਾਨ ਜਦੋਂ ਹੀਰ ਕੋਈ ਵੇਲਿਆਂ ਚ ਉਦੋਂ ਕੋਈ ਰਾਂਝਾ ਹਿੱਕ ਕੱਢਦਾ ਇਹ ਨੈਣ ਸਾਰੇ ਕਰਾਮਾਤ ਨੇ ਕਰਾਉਣ ਵਾਲੇ ਤੇਰੇ ਅਖਵਾਉਣਗੇ ਵਿਚਾਰੇ ਦੇ ਕੁੰਡ ਵਿੱਚ ਆ ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਵਾਰੇ ਰਾਤੀ ਅੰਬਰਾਂ ਤੇ ਜਿਵੇਂ ਤਹਿਕਦੇ ਤਾਰੇ ਕੁੰਡ ਵਿੱਚ ਨਹੀਂ ਲੁਕਦੇ जाना जहर इस तरह नैन मलो मल्ली आशका नु डंग दे गोरे गोरे लाल लाल जिस्मां दा खून पींदे भावे हुंदे आप काले रंग दे राय छोटी डंडिया तू एक बारी बच गयो फेर नहीं ओ बचना दोबारे वे कुंड विच आ आ आ कुंड विच नहीं लुकदे सजना नैन कुवारे वे राती अंबरा ते जिमे टहक दे तारे
मोहन कौर दी आवाज तुसी सुन रहे सी रेडियो चंद पर देसी तिरंगली बोल प्रोग्राम लाओ जी गल करते हैं सारे अगले स्रोते सारे नाल नहीं स्वागत जी सत श्री काल
संदीप जी मैं सुरेंद्र सिंह बोलना कैलिफोर्निया तो
जी बहुत स्वागत करते हैं जी की हाल ने तुहाडे और मौसम किदां दा कैलिफोर्निया दा
मौसम बहुत वधिया चार पांच दिन हो गए ना गर्मी ना ठंड है नजारेदार मौसम है
क्या बात है जी ਸੋ ਨਜ਼ਾਰੇਦਾਰ ਮੌਸਮ ਦਾ ਆਨੰਦ ਮਾਣ ਰਹੇ ਹੋ ਤੇ ਦੱਸੋ ਪ੍ਰੋਗਰਾਮ ਸੁਣ ਰਹੇ ਸੀ
ਪ੍ਰੋਗਰਾਮ ਸੁਣਦੇ ਬਾਅਦ ਦਰਖਤ ਥੱਲੇ ਕੁਰਸੀਆਂ ਡਾ ਕੇ ਰਹੀਦਾ ਸਵੇਰ ਨੂੰ ਤਿੰਨ ਚਾਰ ਘੰਟੇ ਬੈਠੇ ਰਹੀਦਾ ਜੀ
ਅੱਛਾ ਜੀ ਚਲੋ ਬਹੁਤ ਬਹੁਤ ਵਧੀਆ
ਰੇਡੀਓ ਸੁਣ ਲਈ
ਤੇ ਸੁਣਿਆ ਹੋਏਗਾ ਫਿਰ ਕੀ ਸ਼ੇਅਰ ਕਰਨ ਵਾਲੇ ਹੋ ਤੁਸੀਂ
ਹਾਂਜੀ ਅੱਜ ਨਾ ਗੁਰੂ ਰਾਮਦਾਸ ਜੀ ਪੁਰਬ ਆ
ਜੀ ਜੀ
ਤੇ ਉਹਦੇ ਬਾਰੇ ਮੈਂ ਕਵਿਤਾ ਸੁਣਿਆ ਤਿੰਨ ਸਾਲ ਦੇ ਸੀਗੇ ਜਦੋਂ ਉਹਨਾਂ ਦੀ ਮਾਤਾ ਚੜਾਈ ਕਰ ਗਈ ਸੱਤ ਸਾਲ ਦੇ ਪਿਤਾ ਹੀ ਚੜਾਈ ਕਰ ਗਏ ਲਾਹੌਰ ਦੀਆਂ ਕਹਿੰਦੇ ਜੇ ਰੋਲਦੇ ਫਿਰਦੇ ਸੀ ਬੇਚਾਰੇ ਤਾਂ ਫਿਰ ਨਾਨੀ ਲੈ ਗਈ ਇੱਥੇ ਫਿਰ ਗੁਰੂ ਅਮਰਦਾਸ ਦੀ ਸੇਵਾ ਕੀਤੀ ਤਾਂ ਫਿਰ ਉਹਨੇ ਆਪਣੀ ਬੇਟੀ ਵਿਆਹ ਤੀ ਫਿਰ ਗੁਰੂ ਬਣੇ ਤਾਂ ਅੱਜ ਦੇ ਦਿਨ ਉਹਨੇ ਗੁਰਗੱਦੀ ਸੰਭਾਲੀ ਸੀਗੀ ਉਹਦੇ ਬਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਕਵਿਤਾ ਸੁਣਾਉਣ ਦੀ ਛੋਟੀ ਜਿਹੀ ਇੱਕ
ਹਾਂਜੀ ਹਾਂਜੀ ਜ਼ਰੂਰ
ਜੇਕਰ ਉਸ ਪੈਗੰਬਰ ਦਾ ਕਰਾ ਕਿੱਦਾਂ ਛੋਟੀ ਉਮਰ ਉਹੀ ਜਿਹੜਾ ਅਨਾਥ ਹੋਇਆ ਜਿਹੜਾ ਪੜਿਆ ਗਰੀਬੀ ਦੀ ਗੋਦ ਅੰਦਰ ਮਾਂ ਬਾਪ ਦਾ ਸਾਇਆ ਨਾ ਸਾਥ ਹੋਇਆ ਪੜਿਆ ਨਾਨਕੇ ਨਾਨੀ ਦੇ ਕੋਲ ਜੇਠਾ ਕਿਰਤੀ ਮਿਹਨਤੀ ਧਰਮੀ ਸੁਭਾਅ ਹੋਇਆ ਕੀਤੇ ਦਰਸ਼ਨ ਦਾ ਤੀਜੇ ਪਾਤਸ਼ਾਹ ਦੇ ਗੋਇੰਦਵਾਲ ਦਾ ਮੁੜ ਭਲਾ ਹੋਇਆ ਪਿਛਲੇ ਕਰਮ ਕੋਈ ਜੇਠੇ ਦੇ ਆਣ ਜਾਗੇ ਬੀਬੀ ਭਾਨੀ ਲਈ ਗੁਰੂ ਨੂੰ ਹਾਣ ਲੱਭਾ ਹੀਰਾ ਨਿਕਲ ਕੇ ਹੁਣ ਤਾਂ ਪੱਥਰਾਂ ਚੋਂ ਹੱਥ ਪਾਰਖੂ ਜੜੀ ਦੇ ਆਣ ਲੱਗਾ ਇਹਨੂੰ ਪਤਾ ਸੀ ਜਿਹਨੂੰ ਯਤੀਮ ਕਹਿੰਦੇ ਇਹ ਯਤੀਮਾਂ ਦੇ ਪਰਦੇ ਕੱਜਣੇ ਨੇ ਉਹਦੀ ਰਹਿਮਤ ਨਾਲ ਇਹਦੇ ਲੰਗਰਾਂ ਚੋਂ ਪਰਲੋ ਤਾਕ ਭੁੱਖੇ ਰੱਜਣੇ ਨੇ ਪਰਲੋ ਟੀਕ ਵੀ ਭੁੱਖਿਆਂ ਨੇ ਰੱਜਣੇ ਨੇ ਇਹਨੂੰ ਪਤਾ ਸੀ ਟੋਕਰੀ ਧੋਂਦਿਆਂ ਹੀ ਜੀ ਦੁਨੀਆਂ ਦਾ ਛਤਰ ਸਿਰ ਢੁੱਲ ਪੈਣਾ ਗੁਰੂ ਨਾਨਕ ਜੀ ਮਿਹਰ ਦਾ ਹੋਊ ਇਸ ਤੇ ਇਹਦੀਆਂ ਘੁੰਗੜੀਆਂ ਦਾ ਫਿਰ ਮੁੱਲ ਪੈਣਾ ਸੂਝ ਬਾਂਧ ਦੇ ਪੁੰਜ ਸੀ ਨਿਮਰਤਾ ਦਾ ਹੁਕਮ ਗੁਰੂ ਦਾ ਮਨ ਦਾ ਨਾਲ ਜੇਠਾ ਖੜਿਆ ਬਾਲੇ ਮਧਿਆਨ ਚੋਂ ਪਾਸ ਹੋਇਆ ਗੁਰਗੱਦੀ ਦੇ ਦਿੱਤਾ ਬਿਠਾ ਜੇਠਾ ਪਾਤਸ਼ਾਹ ਦੇ ਹੁਕਮ ਨੂੰ ਮੰਨ ਕੇ ਤੇ ਇੱਕ ਗੁਰੂ ਦਾ ਚੱਕ ਵਸਾ ਦਿੱਤਾ ਸਭ ਕਿੱਤਿਆਂ ਦੇ ਲੋਕ ਵਸਾ ਇੱਥੇ ਨਵਾਂ ਗੁਰੂ ਬਾਜ਼ਾਰ ਬਣਾ ਦਿੱਤਾ ਸਾਰੇ ਜਾਗੇ ਦੇ ਦੁੱਖੜੇ ਕੱਟਣੇ ਲਈ ਸੰਤੋਖ ਸਰ ਸਰੋਵਰ ਬਣਾ ਦਿੱਤਾ ਦੁੱਖ ਭੰਜਣੀ ਬੇਰੀ ਹੇਠ ਬਹਿ ਕੇ ਸੋ ਮਹਾਂਮੁਖ ਦੀ ਇੱਕ ਦਬਾ ਦਿੱਤਾ ਕਿੱਧਰ ਕੌਮ ਦਾ ਆਸਰਾ ਨਿਰਧਨਾਂ ਦਾ ਚੋਂ ਬਰਨਾ ਦੀ ਦਰਸੀ ਖੋਲ ਦਿੱਤੇ ਹੰਝੂ ਅੱਖਾਂ ਚੋਂ ਲੈ ਕੇ ਆਏ ਜਿਹੜਾ ਮੋਤੀ ਉਸ ਦੀ ਝੋਲ ਚ ਡੋਲ ਦਿੱਤੇ ਰੇਤੀ ਚੰਦ ਹੋਇਆ ਗੁਰੂ ਘਰ ਲੋਕੀ ਦਾ ਤੇ ਉਸ ਨੂੰ ਦਿਲੋਂ ਵਸਾਰ ਦਿੱਤਾ ਇਹਨਾਂ ਪਵਨ ਗੁਰਬਾਣੀ ਦੀ ਕੈਮ ਰੱਖੀ ਅਰਜਨ ਗੁਰੂ ਤੋਂ ਜਗ ਰਸਨਾਰ ਦਿੱਤਾ ਡਾਲੀ ਲੰਮੀ ਜੋ ਇੰਨੀ ਵਧਾਈ ਹੋਈ ਹੈ ਸ੍ਰੀ ਚੰਦ ਜੀ ਕਿਹਾ ਅਵਤਾਰ ਮੁੱਖੋਂ ਮਹਾਂਪੁਰਖਾਂ ਦੇ ਚਾਰਨਾਂ ਨੂੰ ਝਾੜਨ ਲਈ ਦਾਖਿਆ ਨੂਰੀ ਨਿਹਾਰ ਮੁੱਖੋਂ ਤੀਹ ਰਾਗਾਂ ਚ ਬਾਣੀ ਚਾਰ ਗੋਲਾਂ ਪਰ ਪਕਾਰ ਹੈ ਕਿ ਮਹਾਨ ਕੀਤਾ ਨੰਦ ਕਾਲ ਦੀ ਰਸ ਨੂੰ ਰਾਸ ਕਰਦਾ ਪਾਠ ਲਾਵਾਂ ਦਾ ਕੁੱਲ ਜਹਾਨ ਦਿੱਤਾ ਸਾਂਝੀ ਬਾਲਤਾ ਸਰਬ ਮਨੁੱਖਤਾ ਨੂੰ ਨਿਹਮਾ ਤੇਰੀ ਦਾ ਦੀਸ਼ ਨਹੀਂ ਗਾ ਸਕਦੀ ਦੀਨ ਦੁਨੀ ਦੇ ਥੰਮ ਰਾਮਦਾਸ ਸਤਗੁਰ ਕੌਮ ਨਹੀਂ ਉਪਕਾਰ ਭੁਲਾ ਸਕਦੀ ਦੀਨ ਦੁਨੀ ਦੇ ਥੰਮ ਰਾਮਦਾਸ ਸਤਗੁਰ ਕੌਮ ਨਹੀਂ ਉਪਕਾਰ ਭੁਲਾ ਸਕਦੀ
ਜੀ ਕਿਆ ਬਾਤ ਹੈ ਜੀ ਬਹੁਤ ਵਧੀਆ ਸੋ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰੂ ਗੱਦੀ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਬਹੁਤ ਸ਼ੁਕਰੀਆ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਤੁਸੀਂ ਜਿਹੜੀ ਕਵਿਤਾ ਸਾਂਝੀ ਕੀਤੀ ਆ ਤੇ ਬਿਲਕੁਲ ਜੀ ਬਹੁਤ ਵਧੀਆ ਔਰ ਮਹਾਨ ਰਚਨਾ ਬਹੁਤ ਸ਼ੁਕਰੀਆ ਜੀ
ਧੰਨਵਾਦ
ਹਾਂਜੀ ਸੋ ਰੰਗਲੇ ਬੋਲ ਪ੍ਰੋਗਰਾਮ ਚ ਇਸ ਵਕਤ ਸਾਡੇ ਸਰੋਤੇ ਜੋ ਸਾਡੇ ਨਾਲ ਜੁੜੇ ਸੁਨੇਹੀਆਂ ਦੀ ਸਾਂਝ ਪਾਈ ਫੇਸਬੁੱਕ ਪੇਜ ਆਰ ਜੀ ਸੰਦੀਪ ਕੌਰ ਦੇ ਨਾਮ ਨਾਲ ਉੱਥੇ ਇਸ ਵਕਤ ਸਾਡੇ ਨਾਲ ਸਤਪਾਲ ਗਿਰੀ ਗੋਸਵਾਮੀ ਜੀ ਜੁੜੇ ਹੋਏ ਨੇ ਜੋ ਕਿ ਸਾਡੇ ਨਾਲ ਸਾਂਝ ਪਾ ਰਹੇ ਨੇ ਗੁਜਰਾਤ ਤੋਂ ਤੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਵਾਗਤ ਕਰਦੇ ਆ ਰੰਗਲੀ ਬੁੱਲ ਪ੍ਰੋਗਰਾਮ ਚ ਤੁਹਾਡਾ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਸੰਦੀਪ ਜੀ ਅੱਜ ਭਾਰਤ ਦੇ ਪੂਰਵ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦੇਹਾਂਤ ਹੋ ਗਿਆ ਜੋ ਮਹਾਨ ਵਿਅਕਤੀ ਸੀਗੇ ਔਰ ਮੇਰੀ ਤਰਫ ਤੋਂ ਉਹਨਾਂ ਨੂੰ ਸ਼ਤ ਸ਼ਤ ਨਮਨ ਕਹਿੰਦੇ ਨੇ ਜੀ ਬਿਲਕੁਲ ਇਹ ਵੀ ਬਿਲਕੁਲ ਜੀ ਅੱਜ ਹੀ ਹੋਇਆ ਕਿਉਂਕਿ ਕਾਫੀ ਦਿਨਾਂ ਤੋਂ ਬਿਮਾਰ ਉਹ ਚੱਲ ਰਹੇ ਸੀਗੇ ਤੇ ਪਰ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਜੋ ਕਿ ਬਹੁਤ ਹੀ ਮਨਭਾਗੀ ਖਬਰ ਹੈ ਸੋ ਖੈਰ ਚੱਲਦੇ ਹਾਂ ਜੀ ਸਾਡੇ ਅਗਲੇ ਸਰੋਤ ਹੀ ਸਾਡੇ ਨਾਲ ਨੇ ਜੀ ਸਵਾਗਤ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ
ਸੰਦੀਪ ਬੇਟਾ, ਸਤਿ ਸ੍ਰੀ ਅਕਾਲ
ਜੀ,
ਸਤਿ ਸ੍ਰੀ ਅਕਾਲ ਪੁੱਤਰ।
ਹਾਂਜੀ,
ਬਹੁਤ ਚਿਰ ਦੀ ਮੈਂ ਕਹਿੰਦੀ ਆ
ਜੀ,
ਜਿਹੜੀ ਆ ਤੁਸੀਂ ਪਹਿਲਾਂ ਕਾਹਦਾ ਅੱਜ ਚੱਲਿਆ ਹੋਇਆ
ਜੀ,
ਰੀਸ ਦੀ ਗੱਲ ਸੀ।
ਹਾਂਜੀ, ਰੀਸ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ, ਕਿਹੜੇ ਕੰਮਾਂ ਚ ਕਰਨੀ
ਚਾਹੀਦੀ? ਹਾਂ, ਰੀਸ ਕਰਨੀ ਨਹੀਂ ਚਾਹੀਦੀ, ਜਿਹੜਾ ਕੋਈ ਚੰਗਾ ਹੀ ਕੰਮ ਕਰਦਾ ਉਹਦੀ ਰੀਸ ਕਰਨੀ ਚਾਹੀਦੀ ਹੈ।
ਅੱਛਾ ਜੀ,
ਤੇ ਬਾਕੀ ਜਿਹੜਾ ਇੱਕ ਮੇਰਾ ਵੀ ਆ ਕੇ ਦੀਦਾਰ ਜਗਮੋਹਨ ਦਾ ਯਾਦ ਆ ਗਿਆ।
ਹਾਂਜੀ,
ਇਹ ਸੁਣਾਇਓ ਜਰੂਰ।
ਕਿਹੜਾ?
ਮੈਨੂੰ ਕਹਿੰਦੇ ਕੇ ਦੀਪ ਜਗਮੋਹਨ ਦਾ ਲਾੜਾ, ਮੈਨੂੰ ਕਹਿੰਦੇ ਕੇ ਦੀਪ ਜਗਮੋਹਨ ਦਾ ਲਾੜਾ।
ਅੱਛਾ ਜੀ,
ਇਹ ਗਾਣਾ ਇੱਕ, ਮੈਨੂੰ ਕਹਿੰਦੇ ਕੇ ਦੀਪ ਜਗਮੋਹਨ ਦਾ ਲਾੜਾ,
ਉਹ
ਮੈਨੂੰ ਗਾਹ ਨੀ ਤੇ ਉਹਦੇ ਯਾਦ ਹੈਗੇ, ਆਹੀ ਪਹਿਲਾਂ ਹੀ ਯਾਦ ਹੈ।
ਅੱਛਾ ਜੀ,
ਬਹੁਤ ਸਾਰਾ ਜਿਹੜਾ ਸੁਣਾਇਓ ਫਿਰ। ਹਾਂ
ਠੀਕ ਹੈ, ਬਹੁਤ ਸ਼ੁਕਰੀਆ, ਜ਼ਰੂਰ ਤੁਹਾਡੀ ਨਜ਼ਰ ਕਰਾਂਗੇ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ, ਔਰ ਮੈਂ ਬਿਲਕੁਲ ਜੀ ਸ਼ੁਰੂ ਕਰ ਦਿੱਤੀ ਆਪਣੀ ਕੋਸ਼ਿਸ਼ ਤੁਹਾਡੇ ਪਸੰਦ ਦੇ ਗੀਤ ਨੂੰ ਲੱਭਣ ਦੀ। ਬਹੁਤ ਧੰਨਵਾਦ, ਸ਼ੁਕਰੀਆ ਜੀ,
ਬਹੁਤ
ਧੰਨਵਾਦ। ਸੋ ਦੋਸਤੋ, ਪ੍ਰੋਗਰਾਮ ਰੰਗਲੀ ਬੋਲ ਚ ਇਸ ਵਕਤ ਗੁਰਿੰਦਰਪਾਲ ਜੀ ਕੀ ਸੁਨੇਹਾ ਲੈ ਕੇ ਆਏ ਨੇ, ਇਹ ਵੀ ਆਪਾਂ ਸ਼ੇਅਰ ਕਰ ਲਈਏ। ਗੁਰਿੰਦਰ ਜੀ ਨੇ ਇੱਕ ਬੜਾ ਵੱਡਾ ਸਾਰਾ ਮੈਸੇਜ ਸਾਡੇ ਤੱਕ ਪਹੁੰਚਾਇਆ ਹੈ। ਇਹਨਾਂ ਨੇ ਲਿਖਿਆ ਹੈ ਸਭ ਤੋਂ ਪਹਿਲਾਂ ਕਿ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਮੈਂ ਕੁਝ ਦਿਨ ਜੁੜ ਨਹੀਂ ਸਕਿਆ ਜੀ ਤੁਹਾਡੇ ਸ਼ੋਅ ਚ, ਕਿਉਂਕਿ ਮੇਰੇ ਮਾਤਾ ਜੀ ਬਿਮਾਰ ਸਨ ਤੇ ਉਹਨਾਂ ਦੀ ਦੇਖਭਾਲ ਕਰਨਾ ਜੋ ਮੇਰਾ ਫਰਜ਼ ਸੀ ਉਹ ਨਿਭਾ ਰਿਹਾ ਸੀ। ਬਹੁਤ ਖੂਬ ਜੀ, ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਤੁਹਾਡੀ ਮਾਤਾ ਜੀ ਜਲਦੀ ਦੇ ਨਾਲ ਸਿਹਤਯਾਬ ਹੋਣ। ਤੇ ਦੂਸਰੀ ਇਹਨਾਂ ਨੇ ਵਿਸ਼ੇ ਦੇ ਨਾਲ ਗੱਲ ਜੋੜੀ ਹੈ ਕਿ ਰੀਸ ਤੋਂ ਭਾਵ ਕਿਸੇ ਦੂਜੇ ਦੀ ਬਰਾਬਰੀ ਜਾਂ ਨਕਲ ਕਰਨਾ, ਤੇ ਰੀਸ ਤਾਂ ਕਹਿੰਦੇ ਹਰ ਕੋਈ ਕਰਦਾ ਜਦੋਂ ਅਸੀਂ ਇਸ ਸਮਾਜ ਦੇ ਵਿੱਚ ਵਿਚਰਦੇ ਹਾਂ ਤੇ ਅਸੀਂ ਬਹੁਤ ਸਾਰੇ ਲੋਕ ਵੇਖਦੇ ਹਾਂ, ਪਰ ਲੋਕਾਂ ਦਾ ਸਮਾਜ ਨੂੰ ਵੇਖਣ ਦਾ ਨਜ਼ਰੀਆ ਸਭ ਦਾ ਆਪੋ ਆਪਣਾ ਹੁੰਦਾ ਏ। ਕੋਈ ਤਾਂ ਕਿਸੇ ਦੀ ਤਰੱਕੀ ਨੂੰ ਵੇਖ ਕੇ ਰੀਸ ਨਹੀਂ ਕਰਦੇ, ਸਗੋਂ ਸੜਨ ਲੱਗਦੇ ਨੇ ਤੇ ਆਪਣੇ ਅੰਦਰ ਨੂੰ ਵੀ ਸਾੜਦੇ ਰਹਿੰਦੇ ਨੇ। ਪਰ ਕੁਝ ਉਹ ਨਾ ਨੂੰ ਵੇਖ ਕੇ ਰੀਸ ਕਰਦੇ ਨੇ ਕਿ ਅਸੀਂ ਵੀ ਉਹਨਾਂ ਵਰਗੇ ਬਣੀਏ ਤੇ ਜ਼ਿੰਦਗੀ ਨੂੰ ਹੋਰ ਵੀ ਖੁਸ਼ਹਾਲ ਬਣਾ ਸਕੀਏ, ਜੋ ਕਿ ਬਹੁਤ ਹੀ ਵਧੀਆ ਗੱਲ ਹੈ। ਜੇ ਕੋਈ ਚੰਗੇ ਕੰਮ ਕਰਕੇ ਸਫਲ ਹੁੰਦਾ ਤੇ ਉਸਦੀ ਰੀਸ ਕਰੋ। ਰੀਸ ਦੇ ਵਿੱਚ ਕਦੇ ਸਾਡਾ ਨੁਕਸਾਨ ਵੀ ਹੋ ਜਾਂਦਾ ਹੈ, ਸੋ ਰੀਸ ਬੜੇ ਸੋਚ ਸਮਝ ਕੇ ਕਰਨੀ ਚਾਹੀਦੀ ਆ। ਕਹਿੰਦੇ ਮੈਂ ਵੀ ਇੱਕ ਬੰਦੇ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦਾ ਸੀ ਕਿ ਮੈਂ ਵੀ ਉਹ ਬਣਾ ਤੇ ਮੈਂ ਵੀ ਇਹ ਕਰਾਂ, ਤੇ ਉਹ ਮੈਂ ਬਣ ਵੀ ਗਿਆ। ਕੀ ਬਣਿਆ? ਕਹਿੰਦੇ ਇਹ ਥੋੜਾ ਜਿਹਾ ਗੁਪਤ ਰੱਖੀ ਹੈ ਗੱਲ। ਚਲੋ, ਪਰ ਬਹੁਤ ਵਧੀਆ, ਬਹੁਤ ਵਧੀਆ ਵਿਚਾਰ ਤੁਸੀਂ ਸ਼ੇਅਰ ਕੀਤੇ ਨੇ ਕਿ ਰੀਸ ਜਿਹੜੀ ਹੈ ਸਾਨੂੰ ਚੰਗੇ ਲੋਕਾਂ ਦੀ ਕਰਨੀ ਚਾਹੀਦੀ ਹੈ। ਵਾਕਈ ਚਾਹੇ ਉਹ ਤੁਹਾਡੇ ਪਿਤਾ ਨੇ, ਤੁਹਾਡੇ ਦੋਸਤ ਨੇ, ਜਾਂ ਕੋਈ ਵੀ ਐਸਾ ਇਨਸਾਨ ਜੋ ਤੁਹਾਡਾ ਆਈਡੀਅਲ ਹੈ ਜ਼ਿੰਦਗੀ ਦੇ ਵਿੱਚ, ਇੱਕ ਬਹੁਤ ਵੱਡੇ ਮੁਕਾਮ ਤੇ ਤੁਸੀਂ ਉਹ ਬਣਨਾ ਚਾਹੁੰਦੇ ਹੋ, ਤੇ ਜਦ ਤੱਕ ਅਸੀਂ ਉਹਨਾਂ ਦੀ ਲਾਈਫ ਸਟਾਈਲ ਨੂੰ ਫੋਲੋ ਨਹੀਂ ਕਰਾਂਗੇ, ਜਾਂ ਤੁਹਾਨੂੰ ਲੱਗਦਾ ਕਿ ਤੁਸੀਂ ਇਹ ਵੀ ਚੀਜ਼ ਦੇਖੋਗੇ ਕਿ ਅਗਰ ਕੋਈ ਇਨਸਾਨ ਬਹੁਤ ਵਧੀਆ ਪੋਸਟ ਤੇ ਹੈ, ਤੁਹਾਨੂੰ ਉਹ ਕੰਮ ਕਰਨੇ ਹੋਣਗੇ ਜੋ ਉਹਨਾਂ ਨੇ ਕੀਤੇ ਨੇ। ਜੇਕਰ ਉਹਨਾਂ ਨੇ 10 ਘੰਟੇ ਜਾਂ 16 ਘੰਟੇ ਪੜ੍ਹਾਈ ਕਰਕੇ ਇੱਕ ਬਹੁਤ ਵੱਡਾ ਜਿਹੜਾ ਅਫਸਰ ਹੈ ਉਸਨੂੰ ਪ੍ਰਾਪਤ ਕੀਤਾ ਔਰ ਇੱਕ ਵਧੀਆ ਪੋਸਟ ਹਾਸਲ ਕੀਤੀ ਹੈ, ਉਹ ਤੁਹਾਡੇ ਆਈਡਲ ਨੇ, ਤਾਂ ਤੁਹਾਨੂੰ ਉਹਨਾਂ ਤੋਂ ਵੀ ਬੈਸਟ ਕਰਨਾ ਹੋਏਗਾ ਉਸ ਮੁਕਾਮ ਤੇ ਪਹੁੰਚਣ ਦੇ ਲਈ। ਆਪਣੀ ਪੂਰੀ ਜਿਹੜੀ ਮਿਹਨਤ ਹੈ ਉਹ ਕਰਨੀ ਹੋਏਗੀ, ਬਜਾਏ ਜਲਣ ਦੇ ਕੇ ਵੀ ਉਹ ਤਰੱਕੀ ਕਿਉਂ ਕਰ ਗਏ, ਅਸੀਂ ਪਿੱਛੇ ਕਿਉਂ ਰਹਿ ਗਏ। ਸੋ ਅਗਰ ਕਿਸੇ ਵਰਗਾ ਬਣਨਾ ਹੈ, ਚੰਗਾ ਇਨਸਾਨ ਬਣਨਾ ਹੈ, ਤਾਂ ਉਹਦੇ ਲਈ ਬਿਲਕੁਲ ਮਿਹਨਤ ਬਹੁਤ ਜ਼ਰੂਰੀ ਹੈ। ਸੋ ਬਹੁਤ ਸ਼ੁਕਰੀਆ, ਬਹੁਤ ਸੋਹਣੇ ਵਿਚਾਰ ਸਾਂਝੇ ਕਰਨ ਦੇ ਲਈ, ਥੈਂਕ ਯੂ ਸੋ ਮਚ ਜੀ। ਗੀਤ ਸੁਣਦੇ ਹਾਂ ਜੀ ਨਰਿੰਦਰ ਬੀਬਾ ਦੀ ਆਵਾਜ਼ ਚ।
ਅਸੀਂ ਤੋਰੇ ਸੱਜਣਾ ਨੂੰ ਨਾਲੇ ਯਾਦ ਕਰਾਂ ਨਾਲੇ ਰੋਵਾਂ, ਅਸੀਂ ਤੋਰੇ ਸੱਜਣਾ ਨੂੰ ਨਾਲੇ ਯਾਦ ਕਰਾਂ ਨਾਲੇ ਰੋਵਾਂ, ਅਸੀਂ ਤੋਰੇ ਸੱਜਣਾ ਨੂੰ ਗਲ ਵਿੱਚ ਪੈਣ ਟੰਗਿਆ ਲਾਲ ਪਰਾਂਦਾ, ਹਾਏ ਵੇਖ ਕੇ ਚੁਬਾਰਾ ਸੱਸਣਾ ਰੁਕ, ਪਰ ਅੱਜ ਘਰ ਚੋਂ ਜਾਂਦਾ ਲੋਕਾਂ ਪਾਲੇ ਰੋਣ ਅੱਖੀਆਂ, ਲੋਕਾਂ ਪਾਲੇ ਰੋਣ ਅੱਖੀਆਂ, ਗਹਿਰੇ ਦਾਗ ਮੈਂ ਗਿਜਰ ਦੇ ਤੋਵਾਂ, ਅੱਖੀ ਤੋਰੇ ਸੱਜਣਾ ਯਾਦ ਕਰਾ
ਅਸੀਂ ਤੋਰੇ ਸੱਜਣਾ ਕਾਲਜੇ ਚੋਂ ਹੌਲੇ ਉੱਠਦੇ ਗੱਲਾਂ ਦੂਜੀਆਂ ਦਿਲਾਂ ਤੇ ਜਰੀਆਂ ਹਾਏ ਸੰਨੀਆਂ ਦੇ ਗਲ ਲੱਗ ਕੇ ਰਾਤੀ ਉੱਠ ਕੇ ਸੁਸਤੀਆਂ ਭਰੀਆਂ ਪੱਥਰਾਂ ਨੇ ਪਾਏ ਕਿਰਨੇ ਪੱਥਰਾਂ ਨੇ ਪਾਏ ਕਿਰਨੇ ਵੱਡੇ ਤੜਕੇ ਚੱਕੀ ਜਾ ਅੱਖੀ ਤੋਰੇ ਸੱਜਣਾ ਨੂੰ ਨਾਲੇ ਯਾਦ ਕਰਾਂ ਨਾਲੇ ਰੋਵਾਂ ਅੱਖੀ ਤੋਰੇ ਸੱਜਣਾ ਨੂੰ ਲੱਗ ਗਿਆ ਪਲੀਸਣੀਆਂ ਗੱਡੀ ਚੜ ਕੇ ਗਿਆ ਰਾਂ ਵਾਲੀ ਰੁੱਖ ਉੱਤੇ ਸੱਪ ਲੇਟ ਦੇ ਟੰਗੀ ਵੇਖ ਕੇ ਕਿੱਲੀ ਤੇ ਪੱਗ ਕਾਲੀ ਮਾਲਿਆ ਨੇ ਜੰਗ ਜਿੱਤ ਕੇ ਮਾਲਿਆ ਨੇ ਜੰਗ ਜਿੱਤ ਕੇ ਸ਼ਾਲਾ ਰੰਡੀਓ ਸੁਹਾਗਣ ਹੋਵਾਂ ਹੱਥੀ ਤੋਰੇ ਸੱਜਣਾ ਨੂੰ ਨਾਲੇ ਯਾਦ ਕਰਾਂ
ਹਾਂਜੀ ਤਾਂ ਇੱਥੇ ਰਾਜ ਸਿੰਘ ਜੀ ਦਾ ਸੁਨੇਹਾ ਵੀ ਸਾਡੇ ਕੋਲ ਆਇਆ ਹੋਇਆ ਹੈ ਅਮਰੀਕਾ ਤੋਂ ਜੁੜੇ ਨੇ ਸਾਡੇ ਨਾਲ ਸਾਂਝ ਪਾਈ ਹੈ ਔਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਰਾਜ ਸਿੰਘ ਜੀ ਆਸ ਕਰਦੀ ਆ ਤੁਸੀਂ ਠੀਕ ਹੋਵੋਗੇ ਇਹਨਾਂ ਨੇ ਕਿਹਾ ਕਿ ਰੀਸ ਨਹੀਂ ਕਰਨੀ ਚਾਹੀਦੀ ਹਾਂਜੀ ਕਿਸੇ ਵਰਗਾ ਬਣਨ ਦੀ ਕੋਸ਼ਿਸ਼ ਕਰਨਾ ਤੇ ਵੈਸੇ ਦੇਖਿਆ ਜਾਏ ਤੇ ਮੂਰਖਤਾ ਹੈ ਪਰ ਯੂਨੀਕ ਜ਼ਰੂਰ ਬਣੀ ਹੈ ਹਰ ਕਿਸੇ ਦੀ ਆਪਣੀ ਆਪਣੀ ਤਾਕਤ ਹੈ ਆਪਣੀ ਹੀ ਕਮਜ਼ੋਰੀ ਹੁੰਦੀ ਹੈ ਜਿਹੜੀ ਮੱਛੀ ਹੁੰਦੀ ਹੈ ਉਹ ਜੰਗਲ ਦੇ ਵਿੱਚ ਨਹੀਂ ਦੌੜ ਸਕਦੀ ਔਰ ਸ਼ੇਰ ਪਾਣੀ ਦੇ ਵਿੱਚ ਜਾ ਕੇ ਉੱਥੇ ਦਾ ਰਾਜਾ ਨਹੀਂ ਬਣ ਸਕਦਾ ਸੋ ਰੀਸ ਨਹੀਂ ਕਰਨੀ ਚਾਹੀਦੀ
ਕਰਿਆ ਕਰੋ
ਹਾਂਜੀ ਜੈਲਸੀ ਬਹੁਤ ਮਾੜੀ ਗੱਲ ਹੈ ਬਸ ਰੀਸ ਕਹਿੰਦੇ ਵਧੀਆ ਚੰਗੇ ਕੰਮ ਦੀ ਕਰੀ ਦੀ ਹੁੰਦੀ ਆ ਤੇ ਵੇਖਦੇ ਹਾਂ ਜੀ ਜਾਂਦੇ ਜਾਂਦੇ ਇੱਕ ਸਰੋਤੇ ਜੁੜੇ ਨੇ ਗੱਲ ਕਰਦੇ ਜਾਂਦੇ ਆ ਹੈਲੋ
ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ
ਜੀ ਸਤਿ ਸ਼੍ਰੀ ਅਕਾਲ ਜੀ
ਖੁਸ਼ੀ ਦੇ ਨਾਲ ਖੁਸ਼ੀ ਹੋਣਾ ਚਾਹੀਦਾ, ਦੂਜੇ ਦੀ ਖੁਸ਼ੀ ਵਿਚ ਚੰਗਾ ਸੋਚ ਕੇ ਹੀ ਖੁਸ਼ ਹੋਣਾ ਚਾਹੀਦਾ। ਪੁੱਤ ਜੰਮੇ ਦਾ ਲੱਡੂ ਬਹੁਤ ਬੰਡੇ, ਧੀ ਜੰਮੀ ਤਾਂ ਮੱਥੇ ਵੱਟ ਭਾਈ, ਕਦੇ ਇਹਦਾ ਰਹਿ ਕੇ ਸੋਚਿਆ ਹੀ ਨੀ, ਇਹ ਧੀ ਨੀ ਕਿਸੇ ਤੋਂ ਘੱਟ ਭਾਈ, ਪੜ੍ਹੀ ਲਿਖੀ ਵਕੀਲ ਬਣੀ, ਕੋਈ ਬਣ ਬੈਠੀ ਪਟਵਾਰੀ ਆ, ਉਸਦਾ ਪਿਓ ਨੂੰ ਪੁੱਤ ਪਿਆਰੇ ਨੇ, ਉਸਦਾ ਧੀ ਦੀ ਮਾਂ ਨੂੰ ਪਿਆਰੀ ਆ।
ਬਹੁਤ ਖੂਬ ਜੀ।
ਹੁਣ ਸਾਡਾ ਭਰਾ ਵਾ ਭੀਮ ਸੈਨ, ਉਹਦੇ ਪੋਤੀ ਹੋਈ ਆ, ਉਹਨੂੰ ਮੁਬਾਰਕਾਂ ਦਿੰਦਾ
ਜੀ। ਚਲੋ,
ਬੜਾ ਬੜਾ ਖੁਸ਼ ਆ, ਬਹੁਤ ਖੁਸ਼ ਆ
ਜੀ। ਬਿਲਕੁਲ ਜੀ, ਔਰ ਖੁਸ਼ੀ ਦੇ ਵਿਚ ਖੁਸ਼ ਹੋਣਾ ਮੇਰੇ ਖਿਆਲ ਨਾਲ ਬਹੁਤ ਵਧੀਆ ਕਿ ਤੁਸੀਂ ਰੇਡੀਓ ਤੇ ਆ ਕੇ ਇੱਕ ਮੈਸੇਜ ਦੇ ਰਹੇ ਹੋ, ਉਹਨਾਂ ਦੀ ਖੁਸ਼ੀ ਦੇ ਵਿਚ ਸ਼ਾਮਿਲ ਹੋ ਰਹੇ ਹੋ, ਬਹੁਤ ਚੰਗੀ ਗੱਲ ਹੈ ਜੀ। ਸੋ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ, ਥੈਂਕ ਯੂ ਜੀ। ਸਮਾਂ ਥੋੜਾ ਹੈ, ਸੋ ਇਸ ਕਰਕੇ ਜਾਂਦੇ ਜਾਂਦੇ ਇੱਕ ਗੀਤ ਸੁਣਾਉਂਦੇ ਜਾਂਦੇ ਹਾਂ, ਔਰ ਇਹ ਦੱਸਦੇ ਜਾਂਦੇ ਕਿ ਅਗਰ ਤੁਸੀਂ ਵੀ ਬਿਲਕੁਲ ਜੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਯਾਨੀ ਪ੍ਰੋਗਰਾਮ ਚ ਪਹੁੰਚਣਾ ਚਾਹੁੰਦੇ ਹੋ, ਜਾਂ ਕੋਈ ਵਿਸ਼ਾ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ ਜਿਸ ਤੇ ਆਪਾਂ ਸੁਣਨ ਵਾਲਿਆਂ ਦੇ ਵਿਚਾਰ ਸਾਂਝੇ ਕਰ ਸਕੀਏ, ਤਾਂ ਦੱਸਣਾ ਨਾ ਭੁੱਲਣਾ। ਫੇਸਬੁੱਕ ਪੇਜ ਹੈ ਆਰਜੇ ਸੰਦੀਪ ਕੌਰ ਦੇ ਨਾਮ ਨਾਲ, ਉੱਥੇ ਮੈਸੇਜ ਕਰ ਦੇਣਾ, ਔਰ ਅਸੀਂ ਇਸ ਪ੍ਰੋਗਰਾਮ ਦਾ ਲਿੰਕ ਵੀ ਪੋਡਕਾਸਟ ਤੇ ਸ਼ੇਅਰ ਕਰਦੇ ਹੁੰਦੇ ਹਾਂ, ਤੁਸੀਂ ਜ਼ਰੂਰ ਉਸ ਲਿੰਕ ਤੇ ਵੀ ਕਲਿੱਕ ਕਰ ਸਕਦੇ ਹੋ, ਜਦ ਵੀ ਸਮਾਂ ਲੱਗੇ ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣ ਸਕਦੇ ਹੋ। ਮਿਲਦੇ ਆ ਜੀ ਕੱਲ, ਫਿਰ ਮੁਲਾਕਾਤ ਹੁੰਦੀ ਹੈ, ਤਦ ਤੱਕ ਲਈ ਰੱਖਿਓ ਆਪਣਾ ਔਰ ਆਪਣਿਆਂ ਦਾ ਬਹੁਤ ਸਾਰਾ ਖਿਆਲ, ਖੁਸ਼ ਰਹੋ, ਹੱਸਦੇ ਰਹੋ, ਮੁਸਕੁਰਾਉਂਦੇ ਰਹੋ।
ਹਾਏ ਨੀ ਤੇਰਾ ਬੜਾ ਕਰਾਹਰਾ ਪੂਦਨਾ, ਤੇਰਾ ਬਾਗੀ ਰਹਿੰਦਾ ਹੈ ਪੂਦਨਾ, ਤੇਰੇ ਦਿਲ ਦੀਆਂ ਕਹਿੰਦਾ ਹੈ ਪੂਦਨਾ ਨੀ ਪੂਦਨਾ ਨੀ ਪੂਦਨਾ ਨੀ ਪੂਦਨਾ ਨੀ ਪੂਦਨਾ।
ਹਾਏ ਵੀ ਮੇਰਾ ਬੜਾ ਕਰਾਰਾ, ਮੇਰਾ ਬੜਾ ਕਰਾਰਾ ਪੂਦਨਾ, ਹੋ ਮੇਰਾ ਬਾਗੀ ਰਹਿੰਦਾ ਹੈ ਪੂਦਨਾ, ਮੇਰੇ ਦਿਲ ਦੀਆਂ ਕਹਿੰਦਾ ਪੂਦਨਾ।
ਸੱਚੀ ਮੁੱਚੀ ਪੂਦਣੇ ਨਾਲ ਮੂੰਹ ਠਰਿਆ, ਉਹ ਸੱਚੀ ਮੁੱਚੀ ਪੂਦਣੇ ਨਾਲ ਮੂੰਹ ਠਰਿਆ ਨੀ ਸੱਚੀ ਮੁੱਚੀ, ਸੱਚੀ ਮੁੱਚੀ ਸੱਚੀ ਮੁੱਚੀ ਪੂਦਣੇ ਬਾਗੀ ਰਹਿੰਦਾ ਹੈ ਪੂਦਣਾ, ਤੇਰੇ ਦਿਲ ਦੀਆਂ ਕਹਿੰਦਾ ਹੈ ਪੂਦਣਾ ਨੀ ਪੂਦਣਾ ਨੀ ਪੂਦਣਾ ਨੀ ਪੂਦਣਾ ਨੀ ਪੂਦਣਾ।
ਦੀਪ ਸਾਹਿਬ ਨੇ ਮੈਨੂੰ ਬੜੀ ਖਤਰਨਾਕ ਗੱਲ ਆਖੀ ਹੈ, ਜਿਹੜੀ ਗੱਲ ਮੈਂ ਕਰਨ ਲੱਗੀ ਉਹ ਦੀਪ ਸਾਹਿਬ ਤੁਹਾਡੀ ਗੱਲ